ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰਹੂ ਪ੍ਰਭ ਆਪਣੀ ਮੁਖ ਦੇਵੋ ਹਰ ਨਿਮ ਖਾਤੀ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰਹੂ ਪ੍ਰਭ ਆਪਣੀ ਮੁਖ ਦੇਵੋ ਹਰ ਨਿਮ ਖਾਤੀ ਹਰ ਬਿਨਾ ਰਹਿ ਨਾ ਸਕੋ ਇੱਕ ਰਾਤੀ ਜਿਉ ਬਿਨ ਅਮਲ ਅਮਲੀ ਮਰ ਜਾਈ ਹੈ ਤਿਉ ਹਰ ਬਿਨਾ ਹਮ ਮਰ ਜਾਤੀ ਰਹਾਉ ਤੁਮ ਹਰ ਸਰਵਰ ਅਤ ਅਗਾਹ ਹਮ ਲਹਿ ਨ ਸਕਹਿ ਅੰਤ ਮਾਤੀ ਤੂ ਪਰੈ ਪਰੈ ਅਪਰੰਪਰ ਸੁਆਮੀ ਮਿਤ ਜਾਨੋ ਆਪਨ ਗਾਤੀ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂਲਾ ਰਾਤੀ ਹਰ ਹਰ ਭਗਤ ਬਣੀ ਅਤ ਸੋਭਾ ਹਰ ਜਪਿਓ ਊਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੈ ਭਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰਾਖੁ ਲਾਜ ਭਗਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੈ ਭਾਤੀ ਨਾਨਕ ਜਨ ਤੁਮਰੀ ਸਰਣਾਈ ਹਰ ਰਾਖੁ ਲਾਜ ਭਗਾਤੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਹਜ਼ੂਰ ਦੀ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਜੋ ਸ਼ਬਦ ਹੈ ਰਾਗ ਧਨਾਸਰੀ ਅੰਦਰ ਇਹ ਅੱਜ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਸਾਨੂੰ ਪੂਰੀ ਮਾਨਵਤਾ ਨੂੰ ਹੁਕਮ ਰੂਪ ਬਖਸ਼ਿਸ਼ ਕੀਤਾ ਹੈ। ਬੀਤੇ ਪਰਸੋਂ ਵੀ ਸਤਿਗੁਰਾਂ ਨੇ ਇਹ ਹੁਕਮ ਸਾਨੂੰ ਬਖਸ਼ਿਸ਼ ਕੀਤਾ। ਅੱਜ ਫਿਰ ਸਤਿਗੁਰੂ ਜੀ ਉਸ ਬਿਰਹਾ ਦੀ ਅਵਸਥਾ ਨੂੰ ਪ੍ਰਭੂ ਮਿਲਣ ਦੀ ਤੜਪ ਨੂੰ ਧੁਰ ਅੰਤਰ ਉੱਠੀ ਹੋਈ ਪਿਆਸ ਨੂੰ ਜੋ ਬੇਬਲਤਾ ਦਾ ਸ਼ਿਖਰ ਹੈ ਉਸ ਵਿੱਚ ਫਿਰ ਪਾਰ ਬ੍ਰਹਮ ਦੇ ਸਨਮੁਖ ਸਤਿਗੁਰੂ ਜੀ ਬਿਰਹੀ ਅਵਸਥਾ ਵਿੱਚ ਅਰਦਾਸ ਬੇਨਤੀ ਜੋਦੜੀ ਕਰਦੇ ਨੇ। ਦੂਸਰਾ ਸ਼ੁਕਰਾਨੇ ਵਜੋਂ ਇਸੇ ਸ਼ਬਦ ਵਿੱਚ ਮਾਲਕ ਜੀ ਤੁਹਾਡਾ ਅੱਜ ਤੱਕ ਕੋਈ ਅੰਤ ਨਹੀਂ ਪਾ ਸਕਿਆ, ਜਿਤਨਾ ਕੋਈ ਲੱਭਣ ਦਾ ਖੋਜਣ ਦਾ ਯਤਨ ਕਰਦਾ ਹੈ ਉਸ ਦੀ ਰਸਨਾ ਤੋਂ ਸਿਰਫ ਬੇਅੰਤ 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 ਸ਼ਬਦ ਹੀ ਨਿਕਲਦਾ ਹੈ। ਤੀਸਰਾ ਗੁਰੂ ਜੀ ਦੀ ਬਖਸ਼ਿਸ਼ ਨਾਲ ਜਿਹੜੇ ਅੰਦਰੂਨੀ ਚੋਲੇ ਨਾਮ ਰੰਗ ਵਿੱਚ ਰੰਗੇ ਗਏ ਨੇ ਉਹਨਾਂ ਦੀ ਸ਼ੋਭਾ ਅਤ ਦੀ ਉੱਤਮ ਹੈ। ਔਰ ਵਾਹਿਗੁਰੂ ਜੀ ਅਸੀਂ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ, ਆਪ ਜੀ ਆਪਣੀ ਭਗਤੀ ਕਰਨ ਵਾਲਿਆਂ ਦੀ ਇੱਜ਼ਤ ਪਰਦਾ ਰੱਖ ਦੇਖੋ। ਇਹ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਜੀ ਬਖਸ਼ਿਸ਼ ਕੀਤੀ ਸਾਡੇ 'ਤੇ। ਆਓ ਇਸ ਅੰਮ੍ਰਿਤ ਬਚਨ ਨੂੰ ਅੱਜ ਫਿਰ ਆਪਾਂ ਵਿਚਾਰ ਸਕੀਏ। ਆਪ ਜਿਤਨੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਇੱਥੇ ਉਪਸਥਿਤ ਹੋ ਜਾਂ ਆਪਣੇ ਘਰਾਂ 'ਚ ਬੈਠੇ ਜਿਸ ਜਿਸ ਜਗ੍ਹਾ 'ਤੇ ਵੀ ਆਪ ਜੀ ਹਰਿਮੰਦਰ ਸਾਹਿਬ ਤੋਂ ਕੀਰਤਨ ਕਥਾ ਵਿਚਾਰ ਸਰਵਣ ਕਰ ਰਹੇ ਹੋ, ਸਾਧ ਸੰਗਤ ਆਸੀਸ ਬਖਸ਼ੋ। ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ।
ਰਾਗ ਧਨਾਸਰੀ ਹੈ ਔਰ ਸ਼ਬਦ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਹਜ਼ੂਰ ਨੇ ਆਪਣੀ ਮੁਬਾਰਕ ਰਸਨਾ ਤੋਂ ਇਹ ਅੰਮ੍ਰਿਤ ਬਚਨ ਉਚਾਰਨ ਕੀਤਾ ਹੈ।
ਹਰ ਹਰ ਬੂੰਦ ਭਏ ਹਰ ਸੁਆਮੀ।
ਹਜ਼ੂਰ ਇਸ ਸ਼ਬਦ ਦੇ ਆਰੰਭਕ ਬਚਨ ਵਿੱਚ ਆਰੰਭ ਵਾਲੀਆਂ ਤੁਕਾਂ ਵਿੱਚ ਬਖਸ਼ਿਸ਼ ਕਰ ਰਹੇ ਨੇ ਕਿ ਹਰੀ ਪਰਮਾਤਮਾ ਵਾਹਿਗੁਰੂ ਜੀ ਇਸ ਤਰ੍ਹਾਂ ਨੇ ਜਿਵੇਂ ਇੱਕ ਬੂੰਦ ਹੈ, ਜਿਵੇਂ ਇੱਕ ਚਾਤਰਕ ਨੂੰ ਬੂੰਦ ਦੀ ਲੋੜ ਹੈ, ਸਾਡੇ ਵਾਸਤੇ ਪਾਰ ਬ੍ਰਹਮ ਪਰਮੇਸ਼ਵਰ ਸਵਾਮੀ ਜੀ ਖਰੀ ਜੀ ਵਾਹਿਗੁਰੂ ਜੀ ਇੱਕ ਬੂੰਦ ਦੀ ਤਰ੍ਹਾਂ ਹਨ।
ਹਮ ਚਾਤ੍ਰਿਕ ਬਿਲਲ ਬਿਲਲਾਤੀ।
ਹਮ ਦਾ ਅਰਥ ਹੈ ਅਸੀਂ, ਮੈਂ ਅਰਥ ਵੀ ਕੀਤੇ ਨੇ। ਹਮ ਚਾਤ੍ਰਿਕ ਬਿਲਲ ਬਿਲਲਾਤੀ, ਪਾਰ ਬ੍ਰਹਮ ਪਰਮੇਸ਼ਵਰ ਜੀ ਬੂੰਦ ਦੀ ਤਰ੍ਹਾਂ, ਸਵਾਂਤੀ ਬੂੰਦ ਦੀ ਤਰ੍ਹਾਂ ਨੇ ਅਤੇ ਅਸੀਂ ਚਾਤ੍ਰਿਕ ਦੀ ਤਰ੍ਹਾਂ ਵਿਰਲਾਪ ਕਰ ਰਹੇ ਹਾਂ, ਵਿਲਕ ਰਹੇ ਹਾਂ ਉਸ ਬੂੰਦ ਦੀ ਪ੍ਰਾਪਤੀ ਵਾਸਤੇ।
ਹਰ ਹਰ ਕਿਰਪਾ ਕਰੋ ਪ੍ਰਭ ਆਪਣੀ।
ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਹਰੀ ਪ੍ਰਭੂ ਜੀ ਆਪ ਜੀ ਆਪਣੀ ਕਿਰਪਾ ਕਰੋ, ਆਪ ਜੀ ਆਪਣੀ ਨਜ਼ਰ ਬਖਸ਼ਿਸ਼ ਕਰੋ ਜੀ।
ਮੁਖ ਦੇਵੋ ਹਰ ਨਿਮ ਖਾਤੀ।
ਮੁਖ ਦੇਵੋ ਹਰ ਨਿਮ ਖਾਤੀ, ਉਸ ਦਿਨ ਵੀ ਪਰਸੋਂ ਵੀ ਅਰਜ਼ ਕੀਤੀ ਸੀ ਕਿ ਹਜ਼ੂਰ ਸੱਚੇ ਪਾਤਸ਼ਾਹ ਸ਼ਬਦ ਤਾਂ ਨਿਮਖ ਹੈ ਨਾ, ਇਸ ਸ਼ਬਦ ਵਿੱਚ ਸਤਿਗੁਰਾਂ ਨੇ ਛੰਦਾਬੰਦੀ ਜਾਂ ਕਾਵਿ ਰੂਪ ਇਸ ਤਰ੍ਹਾਂ ਉਚਾਰਨ ਕੀਤਾ। ਇੱਥੇ ਨਿਮਖਾਤੀ ਦਾ ਲਫਜ਼ੀ ਅਰਥ ਆਪਾਂ ਨਿਮਖ ਮਾਤਰ ਹੀ ਕਰਾਂਗੇ। ਨਿਮਖ ਦਾ ਅਰਥ ਆਪਾਂ ਕਰਨੇ ਹਾਂ ਜੀ ਅੱਖ ਝਮਕਣ ਜਿਤਨਾ ਸਮਾਂ। ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ ਕਿ ਪਾਰ ਬ੍ਰਹਮ ਪਰਮੇਸ਼ਵਰ ਜੀ ਸਵਾਂਤੀ ਬੂੰਦ ਦੀ ਤਰ੍ਹਾਂ ਕੋ, ਅਸੀਂ ਚਾਤ੍ਰਿਕ ਦੀ ਤਰ੍ਹਾਂ ਵਿਰਲਾਪ ਕਰ ਰਹੇ ਹਾਂ। ਹੇ ਪਾਰ ਬ੍ਰਹਮ ਪਰਮੇਸ਼ਵਰ ਜੀ ਆਪ ਜੀ ਕਿਰਪਾ ਕਰੋ, ਸਾਡੇ ਇਸ ਮੁੱਖ ਵਿੱਚ ਸਾਡੇ ਮੁੱਖ ਅੰਦਰ एक निमख मात्र अपने नाम की दात दे देव। इहदा सीधा भाव अर्थ असी ये करांगे कि परमेश्वर जी नू नाम नू बूंद नाल तशबीह दित्ती ते अंदर दी तड़फ अंदर दी जिहड़ी जिग्यासा है उहदा चात्रक दा हवाला दे दित्ता ते उस दिन वी अर्ज़ कीती सी जिवें सवानती बूंद नक्षत्री बूंद चात्रक दे मूँह विच पै जाए ओ विलकदा होया ओ कुरलाउंदा होया ओ पीओ पीओ रटदा होया सचमुच इको दम शांत हो जांदा है। ते महाराज कहिंदे ने प्रभु जी साढ़े अंदर दा विरलाप भी तां शांत होवेगा जे आप जी किरपा करके अपने नाम दी एक बूंद एक निमख मात्र साढ़े मुख विच दे दित्तो। अगे फिर सतगुरु इस बेपलता नू होर बयान कर दे खन।
हर बिना रह ना सको एक राती।
हजूर बख्शिश कर दे ने हर बिन रह ना सको एक राती। लफजी अर्थ सरल ने जी, खरी प्रभु तो बिना मैं रह नहीं सकदा। ते शब्द सतगुरां ने वरत्या एक राती। मैं इस दिन भी कहा सी राती दे लफ्जी अर्थ कुछ गुरमुखां ने रात्रि रात भी कीते आ, पर जदों असी इस दी तोल देखने निमखाती ते महाराज इत्थे शब्द वरते ने राती, इहदा अर्थ इउं कर लईए कि हे पार ब्रह्म परमेश्वर जी असी आप जी तो बिना रती मात्र भी रह नहीं सकते। इहदा मतलब कि थोड़े तो थोड़ा समा भी तुहाडा जिहड़ा विछोड़ा है साडे लई ओ असह है। असी प्रभु जी निमख मात्र भी रती जिन्ना समा भी आप जी तो बिना नहीं जी सकदे।
ज्यों बिन अमला अमली मर जाई है।
हुण साडी अवस्था की बन गई है जे कोई यह कहे जी तुसी नाम तो बिना जींदे रह जाओ। हजूर बख्शिश कर रहे ने कि जिवें एक नशा करन वाला अमल खाण वाला अमली है उसनू गुरमुखो अमल ना मिले क्योंकि जिहड़ी उहदी आदत पक चुकी है जिहड़ा उहदा सुभाव बन चुका है। अमली नू अमल ना मिले ते उह तड़फ उठदा है बेबल हो उठदा है। हे पार ब्रह्म परमेश्वर जी साडी भी अवस्था इसे तरह अंदरों बन गई है। ये गुरु रामदास कह रहे हैं, महाराज फरमा रहे ने जी, सच्चे पिता जी कह रहे ने साडी अवस्था ये बन गई है जिवें अमली अमल तो बिना नहीं रह सकदा।
त्यो हर बिन हम मर जाती।
इसे तरह खरी प्रभु जी आप जी दे नाम तो बिना असी मरने खां, जां इउं कह लईए कि नाम तो बिना असी मर जाने खां। सानू नाम दी दात दिओ, ये सतगुरां ने रहाओ दे बचन कहे ने, क्योंकि असी ये चार तुकां दे अर्थ कीते आ। फिर मैं इसी दोबारा फिर इस नूं वाचांगे ते कथा दा मतलब भी एक हुंदा है कि जिहड़ा शब्द हजूर ने बख्शे है उहदे अर्थ संगत नाल और अपने अंदर नाल भी सांझे कीते जाण। गुरमुखो इस विच प्रभु दे नाम दी तड़फ है। एक अर्ज़ मैं कर दिया कि असी सतगुरां दे घर विच आउने आ, साडे बाहरमुखी शरीर की मुद्रा इको जी हो सकती है, साढ़े शरीर का चलण का तरीका हाथ जोड़न का तरीका मत्था टेकन का तरीका परिक्रमा करन का तरीका इतों तक के शब्द के उचारण का इकसारता भी हो सकती है। असी शरीरक तौर पर इको जिहा मत्था टेकने हैं, इको जिहा हाथ जोड़ने हैं, एक जैसी परिक्रमा करने हैं, शब्द जदों असीं बोलने हाँ उस शब्द का उचारण भी एक जैसा करने हैं, पर गुरमुखो सुरत करके अंदरूनी तौर पर बहुत इकसारता घट मिलती है। अंदरूनी तौर पर सुरत करके हर बंदा जिहड़ा वो अपने अपनी वक्री वक्री वेदना लैके अपने सतगुरां दे चरणों विच आउंदा है। इस नूं थोड़ा जिहा बेनती नूं सुनियो कि सब तो वड्डी जिहड़ी दात है वह सच एह वे परमेश्वर दे मिलन दी तड़ पैदा हो जाने, परमात्मा नूं मिलन दी तांग पैदा हो जाने। क्योंकि संसारी तौर पर असी गुरु जी कोल आउने आ, अपने अंदर दी बिरथा अपनी वेदना कहो मंग कहो अरदास कहो ਅਸੀਂ ਸਤਿਗੁਰਾਂ ਦੇ ਸਨਮੁਖ ਖੜ੍ਹੇ ਹੋ ਕੇ ਉਹ ਬੇਨਤੀਆਂ ਕਰਨੇ, ਹਾਂ ਉਹ ਵੀ ਦਾਤਾਂ ਮਿਲਦੀਆਂ ਨੇ। ਕੋਈ ਸ਼ੱਕ ਨਹੀਂ ਕਿ ਗੁਰੂ ਸਮਰੱਥ ਨੇ, ਉਹਨਾਂ ਦੇ ਘਰ ਵਿੱਚ ਸਭ ਕੁਛ ਹੈ। ਇਹ ਜੇ ਕਹੀਏ ਜੀ ਪਰਮੇਸ਼ਵਰ ਦੇ ਘਰ 'ਚ ਇਹ ਚੀਜ਼ ਨਹੀਂ, ਮਹਾਰਾਜ ਜੀ ਨੇ ਸ਼ਬਦ ਵਰਤਿਆ ਸਾਚੇ ਸਾਹਿਬਾ ਕਿਆ ਨਾਹੀਂ, ਘਰ ਤੇਰਾ, ਘਰ ਤਾਂ ਤੇਰਾ, ਸਭ ਕੁਛ ਹੈ, ਜਿਸ ਦੇਹੇ ਸੋ ਪਾਵੈ। ਕਿ ਸੱਚੇ ਵਾਹਿਗੁਰੂ ਮਾਲਕ ਜੀ, ਆਪ ਜੀ ਦੇ ਘਰ ਵਿੱਚ ਸਭ ਕੁਛ ਹੈ। ਕਿਹੜੀ ਚੀਜ਼ ਹੈ, ਕਿਹੜੀ ਵਸਤੂ ਹੈ ਜਿਹੜੀ ਆਪ ਜੀ ਦੇ ਘਰ 'ਚ ਨਹੀਂ? ਸਾਚੇ ਸਾਹਿਬਾ ਕਿਆ ਨਾਹੀਂ, ਘਰ ਤੇਰਾ, ਘਰ ਤਾਂ ਤੇਰਾ, ਸਭ ਕੁਛ ਹੈ, ਜਿਸ ਦੇਹੇ ਸੋ ਪਾਵੈ। ਮੇਰੀ ਬੇਨਤੀ ਹੈ, ਹਰ ਚੀਜ਼ ਉਹਨਾਂ ਦੇ ਘਰ 'ਚ ਹੈ। ਅੱਜ ਇੱਕ ਬਚਨ ਆਪ ਨਾਲ ਪਹਿਲਾਂ ਇਹ ਸਾਂਝਾ ਕਰਨਾ ਚਾਹੁੰਦਾ, ਇੱਕ ਤੜਫ ਹੈ, ਇਹ ਬੇਬਲਤਾ ਹੈ, ਇਹ ਸਭ ਨੂੰ ਨਸੀਬ ਨਹੀਂ ਹੁੰਦੀ। ਉਸ ਦਿਨ ਵੀ ਵਿਚਾਰ ਕਰਦਿਆਂ ਮੈਂ ਅਰਜ਼ ਕੀਤੀ ਸੀ ਕਿ ਦਰਦ ਨੂੰ ਉਹੀ ਜਾਣਦਾ ਜਿਹਨੂੰ ਦਰਦ ਹੋਵੇ। ਅੱਜ ਉਸੇ ਵਿਸ਼ੇ ਨੂੰ ਮੈਂ ਬਾਣੀ 'ਚੋਂ ਇਸ ਢੰਗ ਨਾਲ ਅਰਜ਼ ਕਰਨੀ ਚਾਹੁੰਦਾ ਕਿ ਪਰਮਾਤਮਾ ਨੂੰ ਮਿਲਣ ਦੀ ਤੜਫ ਹਰ ਇੱਕ ਦੇ ਅੰਦਰ ਨਹੀਂ ਪਿਆਰਿਓ। ਖਿਮਾ ਕਰਿਓ, ਧਰਮ ਅਸਥਾਨ 'ਤੇ 'ਚ ਅਸੀਂ ਵੀ ਹਾਂ ਕਿ ਸਾਡਾ ਗੋਲ, ਸਾਡੀ ਮੰਜ਼ਿਲ, ਸਾਡਾ ਅਖੀਰਲਾ ਨਿਸ਼ਾਨਾ ਕੀ ਹੈ? ਪਰਮਾਤਮਾ ਨੂੰ ਮਿਲਣ ਲਈ ਜਾਂ ਸੰਸਾਰ ਕਮਾਉਣ ਵਾਸਤੇ? ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਅੰਮ੍ਰਿਤ ਬਾਣੀ ਨੇ ਇਸ ਸੰਬੰਧੀ ਦੋ ਰਾਵਾਂ ਨੇ ਰੱਖੀਆਂ, ਇੱਕ ਗੱਲ ਸਪਸ਼ਟ ਕਰ ਦਿੱਤੀ ਕਿ ਇਨਸਾਨ ਦੀ ਜ਼ਿੰਦਗੀ ਦਾ ਅਕਸਰ ਅਸਲ ਜਿਹੜਾ ਮਕਸਦ ਹੈ, ਇਹਦਾ ਗੋਲ ਹੈ, ਉਹ ਹੈ ਇਸ ਤਨ ਨੂੰ ਪ੍ਰਾਪਤ ਕਰਕੇ ਪਾਰ ਬ੍ਰਹਮ ਪਰਮੇਸ਼ਵਰ ਦੇ ਵਿੱਚ ਅਭੇਦ ਹੋ ਜਾਣਾ, ਜਾਂ ਜਿਉਂਦੇ ਜੀ ਇਸ ਤਨ ਦੇ ਵਿੱਚ ਪਰਮਾਤਮਾ ਦੀ ਪ੍ਰਾਪਤੀ ਕਰਨੀ। ਜਿਵੇਂ ਅਸੀਂ ਇਹ ਪਾਠ ਰੋਜ਼ ਕਰਦੇ ਹਾਂ ਕਿ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ ਸਪਸ਼ਟ ਕਰ ਦਿੱਤਾ ਵੀ ਤੇਰਾ ਕਾਹਦੇ ਵਾਸਤੇ ਕੰਮ ਹੈ। ਨਾਲ ਫਿਰ ਕਲੀਅਰ ਹੋਰ ਕੀਤਾ, ਅਵਰ ਕਾਜ ਤੇਰਾ ਕਿਤੇ ਨਾਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਇਸੇ ਨੂੰ ਸਪਸ਼ਟ ਕਰਦਿਆਂ ਭਗਤ ਕਬੀਰ ਸਾਹਿਬ ਜੀ ਨੇ ਕਿਹਾ, ਕਹਿਤ ਕਬੀਰ ਸੁਨੋ ਰੇ ਸੰਤੋ, ਖੇਤੀ ਕਰੋ ਨਵੇਰਾ। ਤੇਰੀ ਮੰਜ਼ਿਲ ਇਹ ਵੇ, ਇਸ ਜਨਮ ਦੇ ਵਿੱਚ ਇਸ ਸਰੀਰ ਦੇ ਖੁੰਦਿਆਂ ਤੂੰ ਆਪਣੀ ਮੰਜ਼ਿਲ ਵੱਲ ਤੁਰੋਏ। ਕਹਿਤ ਕਬੀਰ ਸੁਨੋ ਰੇ ਸੰਤੋ, ਖੇਤ ਹੀ ਕਰੋ ਨਵੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਭਵਜਲ ਫੇਰਾ। ਮੈਂ ਆਪ ਨੂੰ ਬੇਨਤੀ ਜਿਹੜੀ ਕਰਨ ਲੱਗਾ, ਪਹਿਲੀ ਗੱਲ ਤਾਂ ਪਿਆਸ ਵਾਸਤੇ ਵੀ ਅਰਦਾਸ ਕਰੀਏ, ਕਿਉਂਕਿ ਪਿਆ ਇਹ ਛੋਟੀ ਦਾਤ ਥੋੜ੍ਹਾ ਕਿ ਹਰੀ ਤੋਂ ਬਿਨਾਂ ਇੱਕ ਨਿਮਕ ਮਾਤਰ ਨਹੀਂ ਰਹਿ ਸਕਦੇ, ਜਿਵੇਂ ਚਾਤਰਕ ਬੂੰਦ ਤੋਂ ਨਹੀਂ ਬਿਨਾਂ ਰਹਿ ਸਕਦਾ, ਅਸੀਂ ਤੇਰੇ ਨਾਮ ਤੋਂ ਬਿਨਾਂ ਨਹੀਂ ਰਹਿ ਸਕਦੇ। ਮੈਂ ਫਿਰ ਬੇਨਤੀ ਕਰਾਂਗਾ, ਜ਼ਬਾਨ ਤੋਂ ਮੈਂ ਵੀ ਅਰਥ ਕਰ ਦੇਣੇ ਨੇ, ਸ਼ਬਦ ਵੀ ਪੜ੍ਹ ਦੇਣਾ, ਪਰ ਤੁਰ ਪ੍ਰਾਣਾਂ ਤੋਂ ਪਿਆਸ ਲੱਗ ਜਾਏ, ਸੱਚੀ ਮੁੱਚੀ ਉਹਦੇ ਤੋਂ ਬਿਨਾਂ ਨਾ ਰਹਿ ਸਕੀਏ, ਇਹ ਰੱਬ ਮਿਹਰ ਕਰੇ ਤੇ ਤਾਂ ਦਾਤ ਮਿਲਦੀ ਏ, ਕਿਉਂਕਿ ਉਹਦੀ ਪਿਆਸ ਵੀ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਲੱਗਦੀ। ਇੱਕ ਅਸੀਂ ਬਚਨ ਲੈਂਦੇ ਹਾਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਦਾ। ਸਤਿਗੁਰਾਂ ਦੇ ਦਰਬਾਰ ਵਿੱਚ ਜਿਗਿਆਸੂ ਆ ਰਹੇ ਨੇ, ਪਹਿਲਾਂ ਆ ਕੇ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਜੀ, ਇਹ ਸਾਰੇ ਬਾਣੀ ਦੇ ਬਚਨ ਨੇ ਜੀ, ਕਿ ਮਹਾਰਾਜ ਜੀ ਮੈਨੂੰ ਸੰਸਾਰ ਵਿੱਚ ਜੀਣ ਲਈ ਸੁਣਿਆ ਚਾਰ ਪਦਾਰਥ ਬਹੁਤ ਉੱਤਮ ਨੇ, ਮੈਂ ਚਾਰ ਪਦਾਰਥਾਂ ਦੀ ਦਾਤ ਮੰਗਣਾ ਆ, ਮੇਰੀ ਝੋਲੀ 'ਚ ਦਾਤ ਬਤਾ ਪਾਓ। ਅਤੇ ਮਹਾਰਾਜ ਅੱਗੋਂ ਉੱਤਰ ਦਿੰਦੇ ਆ, ਜੇ ਧਰਮ ਅਰਥ ਕਾਮ ਮੋਖ ਚਾਰ ਪਦਾਰਥ ਚਾਹੀਦੇ ਨੇ ਨਾ ਤੂੰ ਮੰਗਣ ਆਇਆ, ਤੇ ਕੰਮ ਕਰ, ਸੰਗਤ ਦੀ ਸੇਵਾ ਕਰਿਆ ਕਰ, ਬੰਦਗੀ ਕਰਨ ਵਾਲੇ ਸਾਧੂ ਜਣਾ ਗੁਰਮੁਖਾਂ ਦੀ ਸੇਵਾ ਕਰ, ਇਹ ਚਾਰ ਪਦਾਰਥ ਤੈਨੂੰ ਉੱਥੋਂ ਮਿਲ ਜਾਣਗੇ। ਦੇਖੋ ਪੜਾਂ ਦਰ ਪੜਾਂ ਕਿੱਥੇ ਮਹਾਰਾਜ ਸਾਨੂੰ ਲੈ ਕੇ ਜਾਂਦੇ ਆ, ਸਿੱਧਾ ਕਹਿ ਦਿੱਤਾ ਜਾ ਭਾਈ ਸੰਗਤ ਦੇ ਭਾਂਡੇ ਮਾਂ, ਸੰਗਤ ਦੀ ਸੇਵਾ ਕਰ, ਗੁਰੂ ਪਿਆਰਿਆਂ ਦੀ ਸੇਵਾ ਕਰ, ਚਾਰ ਪਦਾਰਥ ਮਿਲ ਜਾਣਗੇ। ਸੱਚ ਸੂਝਵਾਨ ਸਮਝ ਗਏ ਜਿਹੜਾ ਮੈਂ ਸ਼ਬਦ ਕਹਿਣਾ ਚਾਹੁੰਦਾ। ਅਤੇ ਜੇ ਕੋਈ ਚਾਹੇ ਕਿ ਮੇਰੀ ਸ਼ੋਭਾ ਹੋਵੇ, ਦੁਨੀਆਂ ਵਿੱਚ ਮੇਰੀ ਜੈ ਜੈਕਾਰ ਹੋਵੇ, ਮਹਾਰਾਜ ਕਹਿੰਦੇ ਨੇ ਜੇ ਸ਼ੋਭਾ ਚਾਹੁੰਦਾ ਹੈ ਤਾਂ ਆਪਣੀ ਖੌਮੇ ਖਤਮ ਕਰ ਦੇ ਸੰਗਤ ਵਿੱਚ, ਜਿੰਨਾ ਆਪਣੇ ਆਪ ਨੂੰ ਨਿਮਰਤਾ ਵਿੱਚ ਲੈ ਜਾਏਗਾ ਉਹਨਾਂ ਰੱਬ ਤੈਨੂੰ ਉੱਚੀ ਅਸੀਸ ਦਏਗਾ। ਜਿਵੇਂ ਫੁਆਰੇ ਦਾ ਪਾਣੀ ਜਿੰਨਾ ਨੀਵਾਂ ਜਾਂਦਾ ਹੈ ਉਹਨਾਂ ਉੱਚਾ ਉੱਠਦਾ ਹੈ, ਜਿੰਨੀ ਨਿਮਰਤਾ ਵੀ ਜਾਏਗਾ ਉਨੀ ਤੇਰੀ ਸ਼ੋਭਾ ਹੋਵੇਗੀ। ਤੈਨੂੰ ਸ਼ੋਭਾ ਚਾਹੀਦੀ ਹੈ। ਦੂਸਰਾ ਤੀਸਰਾ ਹੁੰਦਾ ਹੈ, ਉਹ ਕਹਿੰਦਾ ਮਹਾਰਾਜ ਜੀ ਮੇਰਾ ਦੁੱਖਾਂ ਤੋਂ ਛੁਟਕਾਰਾ ਕਿਵੇਂ ਹੋਵੇ? ਅਤੇ ਮਹਾਰਾਜ ਕਹਿੰਦੇ ਆ ਤੁਸੀਂ ਇੱਕ ਕੰਮ ਕਰੋ, ਪ੍ਰਭੂ ਦੇ ਗੀਤ ਗਾਇਆ ਕਰ। ਚੌਥਾ ਆਉਂਦਾ ਜਨਮ ਮਰਨ ਤੋਂ ਕਿਵੇਂ ਬਚੀਏ? महाराज कहते संगत की शरण में बह जा। मैं तो बेनती की ये चार तरह की अंदर की सुरत की मंग है, चार पदार्थ जे को मंग है साध जना की सेवा लग है, जे को अपना दुख मिटावे हर हर नाम रिदा साध गावे, जे को अपनी शोभा लोरै साध संग ए खौमै छोरै, जे को जन्म मरण ते डरै साध जना की सरनी परे। फिर दोबारा इस बेनती सुनियो। आरंभ च मैं कहा कि असी मत्था इको जिहा टोक रहे हैं पर अंदर की मंग तो सब की आपो अपनी है। हुण इत्थे सतगुरु चार चारां दा उत्तर इको इको गल च दे रहे हैं कि संगत की सेवा संगत की खौमे चढ़ दे गुण गा। फिर बेनती चार पदार्थ जे को मंग है साध जना की सेवा लाग है, जे को अपना दुख मिटावे हर हर नाम रिदै सद गावे मेरे दुख कट्टे जान। पर चार पदार्थ मंग रहा, ये नहीं मंग रहा गुरु अर्जुन देव जी तुसी किवें मिल जाओ, परमात्मा किवें मिले। फिर बेनती चार पदार्थ ने मुक्ति मिल जाए, धर्म मिल जाए, धर्म अर्थ काम मोक्ष। चार पदार्थ जे को मंग है साध जना की सेवा लागे, जे को अपना दुख मिटावे हर हर नाम रिदै सद गावे, जे को अपनी शोभा लोरै साध संग ए खौमै छोरै। दुख तो बचने ते गुण गा, जे शोभा चाहना ते खौमे छड़ दे, क्योंकि आपस को जो जाने नीचा सौ गणिए सब ते ऊंचा। महाराज कहिंदे ने साध संग ए खौमै छोरै, जे को जन्म मरण ते डरै साध जना की सरनी पर है। हुण फिर दोबारा कर दे, चार पदार्थ ने किवें मिलन, दुख किवें मिट जान, शोभा किवें मिले, जन्म ते मरण तो किवें बाजी। गुरु कहिंदे ने जा सेवा कर सिमरन कर। हुण पंजवां जिज्ञासु आया, महाराज जी कहिंदे आ तैनूं पदार्थ चाहीदे ने, जन्म मरण तो बचना चाहना है, दुख तो बचना चाहना है, तैनूं वडियाई शोभा चाहीदी है। इउं कह लो जिज्ञासु हाथ जोड़ के कहिंदा सच्चे पातशाह मैनूं पदार्थ नहीं चाहीदे, दुख भी झालांगा, जन्म मरण का कोई भय नहीं, बस इको कृपा करो मैनूं वाहिगुरु जी मिला दिओ। इहनूं फिर सुणियो ध्यान नाल, बचन असीं रोज़ पढ़ने सुखमनी साहिब च। अगे फिर सतगुरां ने यह नहीं कहा तू संगत जा लां कि संगत विच ही सब कुछ खेड़ वरदी। जिसने ये कहा जी मैनूं प्रभु दे मिलन दी सिर्फ प्यास है लोचा है, धन गुरु पंचम पातशाह कहिंदे खलो मैं तेरी परिक्रमा कराँ, तेरे तो कुरबान जावां, किसी दे अंदर तो रब नूं मिलन दी तड़प है ना। हजूर सच्चे पातशाह जी ने अगे फरमाया जिस जन को प्रभ दर्श प्यासा नानक ताकै बल बल जासा। बहुत वड्डी गल है गुरमुखो, दर्शनां दी प्यास पैदा हो जानी, क्योंकि अज उसे बचन नूं आपां अज विचारांगे गुरु साहिब मेहर करन। दर्शना की प्यास पैदा हो जानी भी ओदी कृपा है। जदों बंदे नूं प्यास पैदा हो जाए फिर अपने आप ही सब कुछ छुट जाता है, उस प्यास दे सामने कुछ नहीं। इस करके गुरु जी ने कहा कि पूर्ण होए हमारी आसा तोर भजन की रह प्यासा। सी रोज पढ़ने सुख अपना बेनती चौपाई सतगुरु गुरु गोबिंद सिंह जी दे बचन के सच्चे पातशाह साडी आस पूरी हो जाए तेरे भजन की प्यास लगी रखे। इत्थे एक उदाहरण देना, कहिंदे बादशाह फकीर दे कोल गया ते उस फकीर नूं उहने कहा मन सिब मैं अपने देश अपने मुल्क इहनूं लै जांगा। कई श्लोक इहनूं सिकंदर नाल जोड़दे आ पर असीं तत् भाव लैणा है। वह इबादत वाली रूह बैठी ते उहने कहा चल मेरे नाल मैं तेनू अपने मुल्क विच लै जाना। उन्हें कहा मैनू कुछ नहीं चाहिदा, एक काम कर सूरज की धुप बड़ी सोहनी रब ने दिती है, तो अगे आके खलो गया, तेरा परछावां मेरे ते पै रहा है, बस इन्नी क कृपा कर दे पासे हो जा जो रब ने दिता है उन्हूं रोक ना। वह कहिंदा मैं तेनू नाल लै जाना कि जो कहोगे उत्थे देंगा, धन पदार्थ महल जो कुछ कहोगे। उस साधु ने सुनी गया, उन्हें एक गल कही, कहन लगा बादशाह तेरे कोल राज भाग बहुत कुछ है, मान लो तू किसे जंगल भी चला जाए ते इन्नी दूर चला जाए कि अत दी गर्मी विच तेरा अंदर प्यास ना लुड़छन लग पै विलकन लग पै, तेनू पानी दी लोड़ होवे, पानी मेरे कोल होवे, क्योंकि तेरे को राज पागे ना, सब कुछ तेरे कोल है। जे तेनू जिस्मानी प्यास, सिर्फ पानी दी प्यास लगे, होर किसे कोल नहीं पानी मेरे कोल होवे, ते तू आके मैनू कह जी मैनू पानी पीन नू दिओ, ते मैं उत्तर दिया भी पानी तां मिलेगा जे अद्धा राज देंगा। सुनो इस बेनती, अद्धा राज देंगा पानी तां मिलेगा, की तू राज दे देंगा? बादशाह कहिंदा मरना थोड़ा है, राज तां दूजी चीज है, पहला जिंद है अपनी, जे जिंद कायम रहेगी ते फिर राज मिल जाणगे। मैं सच्ची मुची अद्धा राज दे देंगा जे मैनू प्यासे नू पानी ना कितों मिले, तेरे तो लेना पए, मैं अद्धा राज देन नू तैयार हो जाऊंगा, क्योंकि प्यास नाल मैं मरना नहीं चाहता। अगो फकीर हस पिया, कहिंदा जे मैं देंगा तो ता ना, कहिंदा जे मैं अद्धा ना ही दिया तो मैं तेनों ये कह दिया कि तेनों पानी तां मिलना जे पूरा राज दे देंगा। मान लो कहिंदा मैं कह रहा तू महसूस कर, कहिंदा सच्ची मुच्छी मैं तो जिउणा चाहना ते जिंदगी वास्ते मैं पूरा राज भी दे देंगा जे पानी की प्यास मेरी पूरी हुंदी होवे। अगो फकीर मुस्कुरा के कहिंदा है कि जे मैं ये शर्त ला दियाँ कि राज भी लाँगा ते तेनू मेरा गुलाम बन के रहना पएगा, की तू स्वीकार कर लेंगा? उसने इको गल की, बाबा वार वार ना पूछ, जदों प्यास लग जाए पानी दी, प्यास लग जाए धुर अंदर त्रे लगी होवे, बंदा अपनी प्यास दे बदले हर चीज़ वार दिंदा है, अपनी जिंद दे बदले हर चीज़ वार दिंदा है। उस फकीर ने कहा, वो सुन बादशाह, ये सिर्फ जिस्म दी प्यास है जेड़ी टोबियां तो खूहां तो दरियावां तो पूरी हो जाती, जे ये प्यास लगे तो पानी ना मिले, तू ये बदले सब कुछ अपना दे के नौकर रहन भी तैयार है, यदा मतलब प्यास की किन्नी कीमत है। मैनू तो मेरे वाहगुरु अल्लाह रब दे मिलन की प्यास लगी होए, तू एक राजा पा के ना मैं सारे आलम वार दिया, मेरे प्यारे महबूब का मैनू कित दीदार हो जाए। प्यारे उस प्यास की कोई कीमत हो सकती है जी? प्यास की कोई कीमत नहीं, प्यास की इको कीमत है मिलाप। इस बेनती फिर सुनियो, प्यास की कोई होर कीमत नहीं। हुण एक बचन असीं पढ़ने, ओह हा प्रेम पिरी कनिक मानिक गज मोतियन लालन नह नहा नहीं, ये प्यास नहीं, नहीं गुरमुखो जिदे अंदर प्यास पै जाए दुनिया की कोई पदार्थ उन्हू खरीद ही नहीं सकता जी, कोई चीज़ नहीं खरीद सकती। फिर बेनती सुनियो, प्यास लगी है तो सोने का थाल भर के की ना जी, पानी ना मंगो, तुसी सोने का कैंठा गल च पा लो, वो कहेगा मैं सिर च मारना मैनू पानी दे। असी कही जी रतन लै लो, आ सोने की कुर्सी ते बह जाओ, वो गुरमुखो जदों प्यास अंदर होवे प्यारे नू मिलन दी, गुरु अर्जन साहब कहिंदे कुछ नहीं चाहिदा, सिर्फ ता सिर्फ प्यारे दी मिलाप ही बुझा सकदा, होर दुनिया की कोई चीज़ नहीं। वह हा प्रेम पिरी कनक मानक गज मोतियन लालन, सतगुरां दा वचन है। मैं चलो कहानी साखी सच्ची मैं जान के लेना, संगत विचों क्या भी जाता भी जरूर कोई ना कोई सुनाया जे जी, पर मैं आप नूं बेनती करा गुरमुखो सारे आप गुरु ग्रंथ साहब का पाठ करिए। चलो मैं कोई मेरी जथेबंदी तो है नहीं जी, कोई बहुत सारे लोग सारी संगत ही संगत सुनू मिलता है भी तुसी ये गल की असी इस तरह मनिया। मैं आप सब नू बेनती करांगा ना जी, वैसे किस दिन फिर करनी डिटेल नाल, असी चाहते हैं सिक्खी दी चढ़दी कला भी सिख पंथ दी चढ़दी कला होवे, जय जयकार होवे, सच्ची मुची अपने अंदर झाती मार के देखिए जेड़े पंथ दी चढ़दी कला चाहते असी ग्रंथ दे किन्ने कु दर्शन किए कि गुरु ग्रंथ साहब का पाठ किया। आपां तां मुथा जन्ने आ सच्ची मुची, सारे जी खलोते होंगे टाइया शाइया लाइया होनगियां, जे मान लो कोई ग्रंथी साहब अरदास वाला ना मिले एक दूजे के मूँह वाल देखते दे आ, मैं सारे की गल नहीं कर रहा, बहु गिनती च ते बाद विच बैठिया जो शुरू हो जाएंगे पंथ की चढ़ती कला, तेनों तो जे अरदास भी नहीं करनी आती। ये अरदास ये पाठ ये कीर्तन ये विचार केवल एक जमात का काम नहीं, याद रखियो हर गुरसिख पाठी है, हर गुरसिख कीर्तनी आख है, हर गुरसिख विचारवान है। जे चढ़ती कला चाहते हैं ना तो सब तो पहला गुरु ग्रंथ साहब का सहज पाठ आप करिए, करिए किवें संथिया लैके, मेरी बेनती है। ਪਿੰਡਾਂ 'ਚ ਗੁਰਦੁਆਰਿਆਂ ਵਿੱਚ ਗ੍ਰੰਥੀ ਸਾਹਿਬ ਨੇ, ਉਂਝ ਗੁਰਮੁਖ ਪਿਆਰੇ ਬੜੇ ਮਿਲਦੇ ਆ। ਆਪਾਂ ਕਹੀਏ ਜੀ ਮੈਂ ਪੰਜਾਬੀ ਪੜ੍ਹ ਕੇ ਪਾਠ ਕਰ ਲਾਂਗਾ, ਨਹੀਂ ਗੁਰਮੁਖੋ, ਸੰਥਿਆ ਤੋਂ ਬਿਨਾਂ ਪਾਠ ਸ਼ੁੱਧ ਨਹੀਂ ਹੋਣਾ, ਸੰਥਿਆ ਬਹੁਤ ਲਾਜ਼ਮੀ। ਦੂਜੀ ਗੱਲ ਇੱਕ ਹੋਰ ਕਰਕੇ ਮੈਂ ਥੋੜ੍ਹਾ ਜਿਹਾ ਵਿਸ਼ੇ 'ਚੋਂ ਨਿਕਲਿਆ, ਅਸੀਂ ਚਾਹੁੰਦੇ ਹਾਂ ਵੀ ਸਾਡਾ ਚੜ੍ਹਦੀ ਕਲਾ ਹੋਵੇ, ਆਪਣੇ ਘਰਾਂ 'ਚ ਅਸੀਂ ਰੋਜ਼ ਢਹਿੰਦੀ ਕਲਾ ਕਰਨੇ ਹਾਂ, ਉਹ ਕਿਵੇਂ ਜੀ? ਜਿਸ ਅੱਖਰਾਂ ਵਿੱਚ ਗੁਰੂ ਨੇ ਰੱਬੀ ਗਿਆਨ ਨੂੰ ਲਿਖਿਆ, ਗੁਰਮੁਖੀ ਨੂੰ, ਕਿੰਨੇ ਕੁ ਅਸੀਂ ਆਪਣੇ ਘਰ 'ਚ ਪੰਜਾਬੀ ਬੋਲਦੇ ਹਾਂ ਜੀ? ਆਹ ਤੁਸੀਂ ਰਾਜਪੁਰਾ ਟੱਪ ਜਾਓ, ਰਾਜਪੁਰਾ ਤਾਂ ਕੀ, ਪੰਜਾਬ ਦੇ ਸ਼ਹਿਰਾਂ ਵਿੱਚ ਜਿੰਨੇ ਬੰਦੇ ਅਮੀਰ ਨੇ ਜਿਹੜੇ ਘਰ ਬੈਠੇ ਸੁਣਦੇ ਹੋਣਗੇ, ਜਾਂ ਉਹਨਾਂ ਦੇ ਨਿਆਣੇ ਅੰਗਰੇਜ਼ੀ ਬੋਲਦੇ ਆ ਜਾਂ ਹਿੰਦੀ ਬੋਲਦੇ ਆ, ਜੀ ਸਦਕਾ ਜਿਹੜੀ ਮਰਜ਼ੀ ਭਾਸ਼ਾ ਸਿੱਖੋ, ਘੱਟੋ ਘੱਟ ਉਹਨਾਂ ਅੱਖਰਾਂ ਨੂੰ ਨਾ ਭੁਲਾਓ ਜਿਨ੍ਹਾਂ ਅੱਖਰਾਂ ਨੂੰ ਕਰਤਾਰਪੁਰ ਤੋਂ ਬਾਬਾ ਜੀ ਨੇ ਸ਼ੁਰੂ ਕੀਤਾ ਅਤੇ ਕਿਹਾ ਰੱਬ ਦੀਆਂ ਸਿਫਤਾਂ ਅੱਜ ਤੋਂ ਬਾਅਦ ਗੁਰਮੁਖੀ ਵਿੱਚ ਕਰਨੀਆਂ ਨੇ। ਆਹ ਗੁਰਮੁਖੀ ਲਿਪੀ ਜਿਹੜੀ ਸ਼੍ਰੋਮਣੀ ਕਮੇਟੀ ਨੇ ਮਤਾ ਵੀ ਪਾਸ ਕੀਤਾ ਕਿ ਗੁਰੂ ਅੰਗਦ ਸਾਹਿਬ ਦਾ ਜਿਹੜਾ ਗੁਰਿਆਈ ਵਾਲਾ ਦਿਨ ਹੈ, ਇਹ ਗੁਰਮੁਖੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਏਗਾ, ਜਿਵੇਂ ਗੁਰੂ ਹਰਿਰਾਇ ਸਾਹਿਬ ਦਾ ਵਾਤਾਵਰਣ ਮਨਾਉਂਦੇ ਹਾਂ ਗੁਰਮੁਖੀ। ਅਤੇ ਚਾਹੀਦਾ ਉਸ ਦਿਨ ਹਰ ਸਿੱਖ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਉਸ ਦਿਨ ਇੱਕ ਇੱਕ ਪੇਜ ਜ਼ਰੂਰ ਗੁਰਮੁਖੀ ਦਾ ਲਿਖੇ। ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ, ਜੇ ਚੜ੍ਹਦੀ ਕਲਾ ਚਾਹੁੰਦੇ ਹੋ ਤਾਂ ਗੁਰਮੁਖੀ ਲਿਪੀ ਨੂੰ ਮਰਨ ਨਾ ਦਿਓ, ਕਿਉਂਕਿ ਇਹ ਪਤਨ ਵਾਲੇ ਪਾਸੇ ਜਾਂਦੀ ਪਈ ਹੈ। ਮੈਂ ਫਿਰ ਵਿਸ਼ੇ ਤੋਂ ਦੂਰ ਨਾ ਜਾਵਾਂ, ਥੋੜ੍ਹਾ ਜਿਹਾ ਅਰਜ਼ ਕਰਨੀ ਬਹੁਤ ਜ਼ਰੂਰੀ ਸੀ। ਹਜ਼ੂਰ ਨੇ ਫਰਮਾਇਆ ਕਿ ਜਿਸ ਅੰਦਰ ਪਿਆਸ ਹੋਵੇ, ਜਿਸ ਅੰਦਰ ਤੜਫ ਹੋਵੇ, ਕਿਉਂਕਿ ਅੱਜ ਮੈਂ ਵਿਸ਼ੇ ਤੋਂ ਭਟਕਾਂਗਾ ਨਹੀਂ, ਆਪਾਂ ਸ਼ਬਦ ਬਿਲਕੁਲ ਉਹੀ ਅਰਥ ਕਰਾਂਗੇ ਜਿਹੜਾ ਅੱਜ ਹਜ਼ੂਰ ਨੇ ਫਿਰ ਬਖਸ਼ਿਆ। ਹਜ਼ੂਰ ਨੇ ਕਿਹਾ ਜਦੋਂ ਪਿਆਸ ਪੈਦਾ ਹੋ ਜਾਏ ਉਦੋਂ ਨਹੀਂ ਬੰਦਾ ਰਹਿ ਸਕਦਾ, ਉਹ ਹਾਂ ਪ੍ਰੇਮ ਪ੍ਰੀ ਕਣਕ ਮਾਨਕ ਗਜ਼ ਮੋਤੀਆਂ ਲਾਲਨ ਨਹਿ ਨਹਾ ਨਖੀ, ਉਹਨੂੰ ਤੁਸੀਂ ਪਿਆਸ ਵਾਲੇ ਨੂੰ ਸੋਨਾ ਦੇ ਦਿਓ, ਚਾਂਦੀ ਦੇ ਦਿਓ, ਮੋਤੀ ਦੇ ਦਿਓ, ਖੀਰੇ ਦੇ ਦਿਓ, ਉਹ ਗੁਰਮੁਖੋ ਜਿਹੜੀ ਪਿਆਸ ਪਾਣੀ ਦੇ ਘੁੱਟ ਨੇ ਭਜਾ ਦੇਣੀ ਉਹ ਸੋਨਾ ਚੱਬ ਕੇ ਬੁੱਝੂਗੀ? ਜਿਹੜੀ ਪਿਆਸ ਸਿਰਫ ਪੀਣ ਨਾਲ ਬੁੱਝੇਗੀ ਕੋਈ ਨਹੀਂ ਬੁਝਾ ਸਕਦਾ, ਅਤੇ ਜਿਹੜੀ ਵਾਹਿਗੁਰੂ ਨੂੰ ਮਿਲਣ ਦੀ ਪਿਆਸ ਹੈ ਇਹ ਨਾਮ ਨਾਲ ਹੀ ਬੁੱਝ ਸਕਦੀ, ਦੁਨੀਆਂ ਦੀ ਕੋਈ ਤਾਕਤ ਨਹੀਂ ਬੁਝਾ ਸਕਦੀ। ਉਹ ਹਾਂ ਪ੍ਰੇਮ ਪ੍ਰੀ ਕਣਕ ਮਨ ਗਜ਼ ਮੋਤੀਆਂ ਲਾਲਨ ਨਹਿ ਨਾਹ ਨਖੀ, ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਚ ਕਿਚ ਨਾ ਚਾਹੀ। ਵਾਹਿਗੁਰੂ ਐਡੀ ਵੱਡੀ ਗੱਲ, ਮੈਨੂੰ ਰਾਜ ਨਹੀਂ ਚਾਹੀਦਾ, ਮੈਨੂੰ ਸਵਾਦ ਨਹੀਂ ਚਾਹੀਦੇ, ਮੈਨੂੰ ਧਨ ਨਹੀਂ ਚਾਹੀਦਾ, ਸਿਰਫ ਇੱਕ ਕਿਰਪਾ ਕਰੋ ਮੇਰਾ ਪਿਆਰਾ ਮੈਨੂੰ ਮਿਲਾ ਦੇਵੋ, ਉਸ ਦੀ ਤਾਂਘ ਹੈ ਮੇਰੇ ਅੰਦਰ। ਇੱਕ ਉਦਾਹਰਨ ਹੋਰ ਦੱਸ ਦਿੰਦਾ, ਆ ਬਾਬਾ ਬਕਾਲਾ ਸਾਹਿਬ ਦੇ ਨਜ਼ਦੀਕ ਸਠਿਆਲੇ ਦੇ ਨੇੜੇ ਇੱਕ ਪਿੰਡ ਹੈ ਬੁਤਾਲਾ, ਆਪ ਨੂੰ ਪਤਾ ਇੱਥੇ ਜਿਹੜੇ ਸੱਜਣ ਸੁਣ ਵੀ ਰਹੇ ਹੋਣਗੇ। ਇੱਥੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗਏ ਸਨ, ਬੜੀ ਪਿਆਰ ਦੀ ਘਟਨਾ ਹੈ, ਸੰਤ ਗਾਥਾ 'ਚ ਇਹਦਾ ਜ਼ਿਕਰ ਕੀਤਾ ਗਿਆ। ਕਹਿੰਦੇ ਨੇ ਇੱਕ ਗੱਭਰੂ ਸ਼ਬਦ ਵਰਤਿਆ ਵਿੱਚ ਲਿਖਿਆ, ਨੌਜਵਾਨ ਕਹਿ ਲਓ, ਆਪਣੇ ਖੂਹ 'ਤੇ ਬੈਠਾ ਹੈ ਅਤੇ ਹੋਇਆ ਕਿ ਖੂਹ ਗੇੜ ਨਹੀਂ ਰਿਹਾ, ਪਰ ਉਹ ਖੂਹ 'ਤੇ ਬੈਠਾ ਅਤੇ ਇੰਨੀ ਦੇਰ ਨੂੰ 5-7 ਸਰੀਰ, ਸਮਝੋ ਕੋਈ ਸਰੀਰ ਤੁਰੇ ਆਉਂਦੇ ਆ, ਉਹਨਾਂ ਵਿੱਚੋਂ ਇੱਕ ਗੁਰਮੁਖ ਪਿਆਰਾ ਆਪਣੀ ਰਸਨਾ ਤੋਂ ਬੋਲ ਰਿਹਾ ਹੈ ਅਤੇ ਦੂਜੇ ਤੁਰਦੇ ਹੋਏ ਉਹਦੇ ਬਚਨ ਸੁਣਦੇ ਪਏ ਆ। ਉਹ ਜਦੋਂ ਖੂਹ ਦੇ ਨੇੜੇ ਆਏ ਅਤੇ ਉਹ ਗੁਰਮੁਖ ਸ਼ਬਦ ਦਾ ਬਾਣੀ ਦਾ ਭੋਗ ਪਾਇਆ ਅਤੇ ਨਾਲ ਕਹਿਣ ਲੱਗੇ, ਜੀ ਸਾਨੂੰ ਪਿਆਸ ਲੱਗੀ। ਇਹ ਉਦਣ ਵਾਲੀ ਘਟਨਾ ਉਹ ਤੋਂ ਵੱਖਰੀ ਹੈ, ਕਿਤੇ ਮਨ 'ਚ ਆਇਆ ਵੀ ਉਹ ਤੋਂ ਉਦਣ ਵੀ ਸੁਣਾਈ ਸੀ, ਨਹੀਂ ਉਹ ਕਹਿਣ ਲੱਗੇ ਵੀ ਸਾਨੂੰ ਪਿਆਸ ਲੱਗੀ ਹੈ ਅਤੇ ਪਾਣੀ ਪਿਆ ਦੇਗਾ? ਉਹ ਕਹਿੰਦਾ ਜੀ ਖੂਹ ਤਾਂ ਚੱਲਦਾ ਨਹੀਂ, ਪਰ ਮੈਂ ਥੱਲੇ ਉੱਤਰ ਕੇ ਮਾਲ ਨਾਲੋਂ ਨਾ, ਪੁਰਾਣੇ ਸੱਜਣਾਂ ਨੂੰ ਪਤਾ ਮਾਲ ਕੀ ਹੁੰਦੀ ਸੀ, ਜਿਹੜੀ ਟਿੰਡ ਘੁੰਮਦੀ ਹੁੰਦੀ ਸੀ, ਉਂਝ ਬਾਣੀ ਸ਼ਬਦ ਆਉਂਦੇ ਨੇ, ਮਾਲ ਦਾ ਵੀ ਜ਼ਿਕਰ ਟਿੰਡ ਦਾ ਵੀ ਜ਼ਿਕਰ ਹੈ। ਉਹ ਥੱਲੇ ਉਤਰਿਆ ਜੀ, ਉਹਨੇ ਟਿੰਡ ਜਿਹੜੀ ਪਾਣੀ 'ਚ ਭਰੀ ਸੀ ਪਾਣੀ 'ਚ, ਉਹ ਲੈ ਕੇ ਆ ਗਿਆ। ਜਿਹੜਾ ਗੁਰਮੁਖ ਬਾਣੀ ਪੜ੍ਹ ਰਿਹਾ ਸੀ, ਸ਼ਬਦ ਦਾ ਭੋਗ ਪੈ ਚੁੱਕਾ, ਉਹਨੇ ਪੁੱਛਿਆ ਜੀ ਤੁਸੀਂ ਕੌਣ ਹੁੰਦੇ ਹੋ? ਸੰਤ ਗਾਥਾ 'ਚ ਉਹਨਾਂ ਲਿਖਿਆ ਜੀ ਅਸੀਂ ਹਿੰਦੂ ਹੁੰਦੇ ਹਾਂ, ਇਹ ਸ਼ਬਦ ਉੱਥੇ ਲਿਖਿਆ ਹੋਇਆ, ਅਸੀਂ ਹਿੰਦੂ ਹੁੰਦੇ ਹਾਂ, ਪਰ ਉਂਝ ਲੋਕ ਸਾਨੂੰ ਸਰਵਰੀਏ ਕਹਿੰਦੇ ਆ। ਤੁਹਾਨੂੰ ਪਤਾ ਉਹਨੇ ਸਰਵਰ ਦੀ ਪੂਜਾ, ਕਬਰਾਂ ਦੀ ਪੂਜਾ ਕੀਤੀ ਜਾਂਦੀ ਸੀ ਜੀ, ਅਤੇ ਜਿਹੜੀ ਪੰਜਾਬ ਵਿੱਚ ਅੱਜ ਵੀ ਸ਼ਿਖਰਾਂ 'ਤੇ ਸਾਜਿਸ ਅਧੀਨ ਪ੍ਰਚਾਰੀ ਜਾ ਰਹੀ ਹੈ, ਇਹ ਸੱਚਾਈ ਹੈ। ਕਹਿੰਦੇ ਅਸੀਂ ਤਾਂ ਸਰਵਰ ਨੂੰ ਪੂਜਦੇ ਹਾਂ ਜੀ। ਉਹ ਗੁਰਮੁਖ ਬਾਣੀ ਪੜ੍ਹਨ ਵਾਲੇ ਨੇ ਕਿਹਾ ਤੁਸੀਂ ਬੇਨੇਮੇ ਹੋ,
ਬੇਨੇਮੇ ਕਹਿੰਦੇ ਹੁੰਦੇ ਸਨ। ਬੇਨੇਮੇ ਦਾ ਅਰਥ ਹੈ ਜਨਮ ਤੁਹਾਰਾ ਕਿੱਧਰ ਹੋਇਆ ਅਤੇ ਕੰਮ ਤੁਸੀਂ ਕੀ ਕਰਦੇ ਪਏ ਹੋ, ਤੇਰੇ ਹੱਥ ਦਾ ਪਾਣੀ ਨਹੀਂ ਪੀਣਾ, ਛੱਡ ਪਰਾ ਬੇਨੇਮਾ ਤੂੰ। ਕਹਿੰਦੇ ਪਿਆਸ ਲੱਗੀ ਪਰ ਤੇਰੇ ਹੱਥ ਦਾ ਨਹੀਂ ਪੀਣਾ, ਚਲੇ ਗਏ। ਪਤਾ ਨਹੀਂ ਉਸ ਬੱਚੇ ਨੂੰ, ਉਸ ਨੌਜਵਾਨ ਨੂੰ ਅੰਦਰ ਜਿਵੇਂ ਤੀਰ ਦੀ ਤਰ੍ਹਾਂ ਅਣਿਆਲਾ ਤੀਰ ਵੱਜ ਗਿਆ। ਇੱਥੇ ਮੈਂ ਦੁਵੈਸ਼ ਅਧੀਨ ਨਹੀਂ ਕਹਿ ਰਿਹਾ, ਕਿਉਂਕਿ ਆਮ ਲੋਕ ਕਹਿੰਦੇ ਸ਼ਰਧਾ ਹੋਣੀ ਚਾਹੀਦੀ ਹੈ, ਸ਼ਰਧਾ ਹੋਣੀ ਚਾਹੀਦੀ ਹੈ। ਯਾਦ ਰੱਖਿਓ, ਖਰਨ ਦੀ ਸ਼ਰਧਾ ਚਮਕਦੀ ਰੇਤ 'ਤੇ ਹੁੰਦੀ ਹੈ। ਜਦੋਂ ਰੇਤ ਚਮਕਦੀ, ਖਰਨ ਇਹੀ ਸ਼ਰਧਾ ਨਾਲ ਕਹਿੰਦਾ ਨਾ ਪਾਣੀ ਹੈ ਪਾਣੀ ਹੈ। ਪਰ ਕਦੀ ਹਰਨ ਨੂੰ ਪਾਣੀ ਪੀਂਦਿਆਂ ਦੇਖਿਆ ਮਾਰੂਥਲ 'ਚ? ਆ ਸੜਕ ਉੱਤੇ ਆਪਾਂ ਗਰਮੀ 'ਚ ਚੱਲਦੇ ਹਾਂ ਅਤੇ ਦੂਰੋਂ ਇੰਜ ਪ੍ਰਤੀਤ ਹੁੰਦਾ ਜਿਵੇਂ ਪਾਣੀ ਤੁਰਿਆ ਰਿਹਾ, ਜਿੱਦਣ ਬੜੀ ਧੁੱਪ ਪੈਂਦੀ। ਇਹ ਸ਼ਰਧਾ ਰੱਖ ਕੇ ਕਹੀ ਜੀ ਪਾਣੀ ਦੀ ਲੋੜ ਕੋਈ ਨਹੀਂ, ਸਾਹਮਣੇ ਸੜਕ ਤੋਂ ਪਾਣੀ ਆ ਰਿਹਾ। ਉਹ ਪਿਆਰਿਓ, ਤਪਦੀ ਰੇਤ ਦੀ ਚਮਕ ਨੂੰ ਪਾਣੀ ਸਮਝ ਕੇ ਸ਼ਰਧਾ ਨਾ ਬਣਾਈਏ। ਪਾਣੀ ਹੈ ਅਤੇ ਸ਼ਰਧਾ ਵਾਕਈ ਪ੍ਰਵਾਨ ਹੈ। ਅਸੀਂ ਕਹਿੰਦੇ ਜੀ ਸਾਡੀ ਸ਼ਰਧਾ ਹੈ, ਜਿਹਨੂੰ ਸ਼ਰਧਾ ਕਹਿੰਦੇ ਉਹਨੂੰ ਗੁਰੂ ਗੋਬਿੰਦ ਸਿੰਘ ਕੂਰ ਕਿਰਿਆ ਕਹਿੰਦੇ ਆ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਿਛਾਂ ਕੋ ਸੀਸਨ ਵਾਇਓ, ਕਹੋ ਬੁਤਾਨ ਕੋ ਪੂਜਤ ਹੈ ਪਸ਼। ਕੋਈ ਪਸ਼ੂ ਬੰਦਾ ਬੁੱਤਾਂ ਦੀ ਪੂਜਾ ਕਰੀ ਜਾ ਰਿਹਾ ਹੈ, ਕੋਈ ਕਬਰਾਂ ਨੂੰ ਪੂਜੀ ਜਾ ਰਿਹਾ। ਮੈਂ ਕੋਈ ਸ਼ਬਦ ਆਪਣੇ ਕੋਲ ਨਹੀਂ। ਗੁਰਸਿੱਖੋ, ਖੇਦ ਹੁੰਦਾ ਕਿ ਸਿਰ 'ਤੇ ਦਸਤਾ ਪੱਗ ਬੰਨੀ ਹੁੰਦੀ ਹੈ ਅਤੇ ਵੀਰਵਾਰ ਨੂੰ ਲੈਣ 'ਚ ਲੱਗਾ ਹੁੰਦਾ ਪੀਰ ਦੇ ਉੱਤੇ ਤੇਲ ਚਾੜਨ ਵਾਸਤੇ। ਇਹ 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 ਪੂਰੀ ਕਿਰਿਆ ਹੈ, ਸ਼ਰਧਾ ਨਹੀਂ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ। ਕੋਈ ਪੱਥਰ ਨੂੰ ਪੂਜ ਰਿਹਾ, ਕੋਈ ਸ਼ਿਵਲਿੰਗ ਗਲੇ 'ਚ ਪਾਈ ਬੈਠਾ। ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕੋਈ ਇਹ ਕਹਿ ਰਿਹਾ ਵੀ ਦੱਖਣ ਵਾਲੇ ਪਾਸੇ ਖਰੀ ਕਾ ਮੰਦਰ ਜਗਨਨਾਥਪੁਰੀ। ਕਾਹੂ ਪਿਛਾਂ ਕੋ ਸੀਸ ਨਵਾਇਓ, ਕੋਈ ਪੱਛਮ ਵਾਲੇ ਪਾਸੇ ਸੀਸ ਝੁਕਾ ਰਿਹਾ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ, ਕਾਹੂ ਪਿਛਾਂ ਕੋ ਸੀਸ ਨਵਾਇਓ, ਕੋ ਬੁਤਾਨ ਕੋ ਪੂਜਤ ਹੈ ਪਸ, ਕੋ ਮਿਰਤਾਨ ਕੋ ਪੂਜਨ ਧਾਇਓ। ਗੁਰੂ ਗੋਬਿੰਦ ਸਿੰਘ ਸ਼ਰਧਾ ਨਹੀਂ ਕਹਿਣ ਲੱਗੇ, ਨਹੀਂ ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ, ਭੇਦ ਨਾ ਪਾਇਓ। ਜਿਹਨੂੰ ਲੋਕ ਸ਼ਰਧਾ ਕਹਿੰਦੇ ਆ ਉਹਨੂੰ ਗੁਰੂ ਗੋਬਿੰਦ ਸਿੰਘ ਅਕਾਲ ਕਾ ਸੁੱਤ, ਇਹ ਸ਼ਬਦ ਸੱਚੇ ਪਿਤਾ ਜੀ ਕਹਿ ਰਹੇ ਆ, ਇਹ ਕੂਰ ਕਿਰਿਆ ਹੈ। ਉਹਨਾਂ ਜੀ ਇੱਕੋ ਗੱਲ ਕਹੀ, ਬੇਨੇਮਾ ਹੈ ਤੂੰ। ਪਤਾ ਨਹੀਂ ਉਹਨੂੰ ਇੰਨੀ ਸੱਟ ਵੱਜੀ, ਪਰ ਕਮਾਈ ਵਾਲੇ ਨੇ ਕਹੀ ਨਾ। ਅਸੀਂ ਤਾਂ ਰੋਜ਼ ਲੋਕਾਂ ਨੂੰ ਕਹੀ ਜਾਂਦੇ ਹਾਂ ਕਥਾ ਵਿੱਚ, ਤੁਸੀਂ ਆਂਜੋ ਤੁਸੀਂ ਆਂਜੋ, ਅਗਲੇ ਕਹਿੰਦੇ ਐਵੇਂ ਬਾਬੇ ਬੋਲੀ ਜਾਂਦੇ ਨੇ, ਉਹ ਕਮਾਈ ਵਾਲਾ ਬੋਲਿਆ। ਉਹਨੇ ਕਿਹਾ ਤੂੰ ਬੇਨੇਮਾ ਹੈ। ਘਰ ਚਲਾ ਗਿਆ, ਜਾ ਕੇ ਮਾਂ ਨੂੰ ਪੁੱਛਦਾ ਵੀ ਅਸੀਂ ਕੌਣ ਖਾਂ? ਮਾਂ ਨੇ ਕਿਹਾ ਹੋਇਆ ਕੀ? ਕਹਿੰਦਾ ਅੱਜ ਮੈਂ ਖੂਹ 'ਤੇ ਬੈਠਾ ਸਾਂ, ਕੋਈ ਸੱਜਣ ਆਏ, ਉਹਨਾਂ ਵਿੱਚੋਂ ਇੱਕ ਕੁਝ ਬੋਲ ਰਿਹਾ ਸੀ, ਮੇਰੇ ਆ ਕੇ ਉਹ ਮਨੇੜੇ ਆਇਆ, ਉਹ ਚੁੱਪ ਕਰ ਗਿਆ। ਜਦੋਂ ਚੁੱਪ ਕੀਤਾ ਤਾਂ ਸਾਰਿਆਂ ਨੇ ਹੱਥ ਜੋੜ ਕੇ ਇਸ ਤਰ੍ਹਾਂ ਸੀਸ ਝੁਕਾ ਦਿੱਤਾ, ਪਰ ਮੈਨੂੰ ਪਤਾ ਨਹੀਂ ਉਹ ਕੀ ਬੋਲ ਰਹੇ ਸਨ। ਸੀਸ ਝੁਕਾਇਆ ਅਤੇ ਮੈਨੂੰ ਕਹਿਣ ਲੱਗੇ ਪਾਣੀ ਪਿਆ ਦੇ। ਟਿੰਡ ਖੋਲ੍ਹ ਕੇ ਲਿਆਂਦੀ, ਪਾਣੀ ਪਿਆਉਣ ਲੱਗਾ ਅਤੇ ਅੱਗੋਂ ਉੱਤਰ ਮਿਲਿਆ, ਤੂੰ ਕਿਹਨੂੰ ਮੰਨੇ, ਕੌਣ ਹੈ? ਮੈਂ ਕਿਹਾ ਹਿੰਦੂ ਖਾਂ, ਸਰਵਰੀਆਂ ਨੂੰ ਪੂਜਨੇ। ਮੈਨੂੰ ਕਹਿਣ ਲੱਗੇ ਤੇਰਾ ਪਾਣੀ ਨਹੀਂ ਪੀਣਾ, ਤੂੰ ਬੇਨੇਮਾ ਹੈ, ਤੂੰ ਆਪਣੇ ਧਰਮ ਵਿੱਚ ਵੀ ਨਹੀਂ। ਮਾਈ ਦੀਆਂ ਅੱਖਾਂ ਭਰ ਆਈਆਂ। ਕਹਿੰਦਾ ਮਾਂ ਤੂੰ ਸੁਣ ਕੇ ਰੋਈ ਕਿਉਂ? ਕਹਿੰਦੀ ਇਹ ਪੁੱਤ, ਉਹ ਗੁਰੂ ਨਾਨਕ ਸਾਹਿਬ ਦੇ ਸਿੱਖ ਹੋਣਗੇ ਜੋ ਤੂੰ ਦੱਸ ਰਿਹਾ ਹੈ। ਇੱਕ ਜਣਾ ਬੋਲ ਰਿਹਾ ਸੀ, ਦੂਜੇ ਸੁਣ ਰਹੇ ਸਨ। ਜਦੋਂ ਚੁੱਪ ਕੀਤੇ, ਹੱਥ ਜੋੜ ਕੇ ਸੀਸ ਝੁਕਾ ਦਿੱਤਾ, ਇਹ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦੀ ਨਿਸ਼ਾਨੀ ਹੈ। ਉਹ ਚੱਲਦੇ ਫਿਰਦੇ, ਉੱਠਦੇ ਬਹਿੰਦੇ ਬਾਣੀ ਪੜ੍ਹਦੇ ਆ। ਜਿੱਥੇ ਸ਼ਬਦ ਦਾ ਭੋਗ ਪੈ ਜਾਏ, ਬਾਣੀ ਦਾ ਭੋਗ ਪੈ ਜਾਏ, ਥਾਂ ਕੋਈ ਵੀ ਹੋਵੇ, ਹੱਥ ਜੋੜ ਕੇ ਵਾਹਿਗੁਰੂ ਅੱਗੇ ਅਦਬ ਨਾਲ ਸੀਸ ਝੁਕਾ ਦਿੰਦੇ ਆ। ਉਹ ਬੱਚਾ ਪੁੱਛਦਾ ਗੁਰੂ ਨਾਨਕ ਸਾਹਿਬ ਦੇ ਸਿੱਖ? ਮਾਈ ਅੱਖਾਂ ਭਰ ਕੇ ਕਹਿੰਦੀ ਹੈ ਮੈਂ ਵੀ ਬਾਣੀ ਪੜ੍ਹਦੀ ਸਾਂ, ਪਰ ਐਸ ਘਰ ਚਾਹੀ ਜਦੋਂ ਵਿਆਹ ਕੇ ਬਸ ਸਭ ਕੁਝ ਮੇਰਾ ਵੀ ਜਾਂਦਾ ਰਿਹਾ। ਮਾਂ ਦੇ ਬੋਲ ਸੁਣ ਕੇ ਉਸ ਬੱਚੇ ਨੇ ਅਗਲਾ ਸਵਾਲ ਕੀਤਾ, ਕਹਿੰਦਾ ਮਾਂ ਮੈਂ ਨਹੀਂ ਕਬਰ ਪੂਜਣੀ, ਮੈਂ ਉਸ ਗੁਰੂ ਨੂੰ ਮਿਲਣਾ ਚਾਹੁੰਦਾ ਜਿਹਦੇ ਸਿੱਖ ਅੱਜ ਮੇਰੇ ਕੋਲੋਂ ਲੰਘ ਕੇ ਗਏ ਆ। ਫਿਰ ਬੇਨਤੀ ਸੁਣਿਓ, ਗੱਲ ਅੱਜ ਫਿਰ ਚੱਲਦੀ ਪਈ ਮਿਲਾਪ ਦੀ, ਬੇਬਲਤਾ ਦੀ, ਪਿਆਸ ਦੀ। ਉਸ ਸਤਿਗੁਰੂ ਨੂੰ, ਉਸ ਗੁਰੂ 'ਚ ਨੂੰ ਮਿਲਣਾ ਚਾਹੁੰਦਾ ਜਿਸ ਗੁਰੂ ਦੇ ਸਿੱਖ ਸਨ। ਉਹ ਗੁਰਮੁਖੋ, ਸਾਡੇ ਤਾਂ ਇੰਨੇ ਉੱਚੇ ਕਿੱਥੇ ਜੀਵਨ। ਭਾਈ ਸਾਹਿਬ ਕਹਿੰਦੇ ਨੇ ਸਤਿਗੁਰੂ ਚੰਦਨ ਹੈ, ਸਿੱਖ ਹਵਾਵਾਂ ਨੇ, ਜਿੱਥੋਂ ਹਵਾ ਨਿਕਲ ਜਾਏ ਚੰਦਨ ਨਾਲ ਭਰੀ ਹੋਈ, ਚੰਦਨ ਨਾਲ ਭਰਪੂਰ, ਉਹ ਲੰਘਦੇ ਹੋਏ ਢੱਕ ਪਲਾਂ ਅਰਿੰਡ ਅਤੇ ਕਿੱਕਰਾਂ ਨੂੰ ਵੀ ਸੁਗੰਧੀ ਦੇ ਦਿੰਦੀ ਏ। ਜਿੱਥੇ ਸੱਚੀ ਮੁੱਚੀ ਗੁਰੂ ਨਾਨਕ ਸਾਹਿਬ ਦੀ ਕਮਾਈ ਵਾਲਾ ਸਿੱਖ ਲੰਘ ਜਾਏ, ਉਹ ਸੁੱਕਿਆਂ ਖਿਰਦਿਆਂ ਨੂੰ ਵੀ ਬਾਣੀ ਦੀ ਸੁਗੰਧੀ ਦੇ ਜਾਂਦਾ ਹੈ। ਉਹਨਾਂ ਨੇ ਸ਼ਬਦ ਕਹੇ ਅਤੇ ਉਹ ਬੱਚਾ ਕਹਿੰਦਾ ਉਹ ਸਤਿਗੁਰੂ ਨੂੰ ਕਿਵੇਂ ਮਿਲੀਏ, ਕਿਵੇਂ ਮਿਲ ਸਕਦਾ ਹੈ? ਮਾਂ ਨੇ ਕਿਹਾ ਪੁੱਤ ਗਰੀਬੀ ਆਪਣੇ ਘਰ ਹੈ, ਕੋਈ ਪੈਸਾ ਨਹੀਂ, ਕੋਈ ਟਕਾ ਨਹੀਂ, ਕਿੱਥੇ ਮਿਲਣ ਜਾਏਗਾ? ਕਹਿੰਦਾ ਮਾਂ ਮੈਂ ਸੱਚੀ ਮੁੱਚੀ ਉਹਨੂੰ ਮਿਲਣਾ ਚਾਹੁੰਦਾ ਜਿਹਦੇ ਸਿੱਖ ਆਏ। ਮਾਈ ਸੀ ਬੜੀ ਕਰਮਾਂ ਵਾਲੀ, ਉਹਨੇ ਕਿਹਾ ਪੁੱਤ ਇੱਕ ਕੰਮ ਕਰ, ਇੱਕ ਚੀਜ਼ ਹੈ ਜਿਹੜੀ ਦੂਰੀ ਨੂੰ ਮਿਟਾ ਦਿੰਦੀ ਹੈ, ਕਿੰਨਾ ਮਰਜ਼ੀ ਫਾਸਲਾ ਹੋਵੇ ਸਾਰਾ ਫਾਸਲਾ ਮੁਕਾ ਦਿੰਦਾ। ਗੁਰੂ ਕਹਿਣ ਲੱਗੀ, ਕਹਿੰਦਾ ਮਾਂ ਕਿਹੜੀ ਚੀਜ਼? ਕਹਿਣ ਲੱਗੀ ਉਹ ਚਿੰਤਨ ਹੈ, ਉਹ ਸੁਰਤ ਰਾਹੀਂ ਸਿਮਰਨ ਹੈ, ਉਹ ਮਨ ਕਰਕੇ ਪੁਕਾਰਨਾ ਹੈ। ਜੇ ਫਿਜ਼ੀਕਲ ਤੌਰ 'ਤੇ ਸਰੀਰਕ ਤੌਰ 'ਤੇ ਨਾ ਪਹੁੰਚ ਸਕੇ, ਤੂੰ ਆਪਣੀ ਸੁਰਤ ਕਰਕੇ ਰੋਜ਼ ਪੁਕਾਰ, ਰੋਜ਼ ਆਵਾਜ਼ ਦੇ, ਤੂੰ ਗੁਰੂ ਗੁਰੂ ਪੁਕਾਰ, ਅਤੇ ਮੈਂ ਯਕੀਨ ਨਾਲ ਕਹਿੰਦੀ ਹਾਂ ਤੇਰਾ ਚਿੰਤਨ, ਤੇਰੀ ਆਵਾਜ਼ ਤੁਰ ਅੰਦਰ ਤੋਂ ਪੁਕਾਰਿਆ ਹੋਇਆ, ਤੇਰਾ ਸਤਿਗੁਰੂ ਤੇਰੇ ਕੋਲ ਜ਼ਰੂਰ ਆਏਗਾ। ਕਹਿੰਦਾ ਮੈਂ ਤਾਂ ਦੇਖਿਆ ਵੀ ਨਹੀਂ। ਕਹਿਣ ਲੱਗੇ ਬਿਨਾਂ ਦੇਖਣ ਤੋਂ ਹੀ ਆਵਾਜ਼ ਮਾਰੀਏ ਤਾਂ ਵੀ ਆ ਜਾਂਦਾ। ਸੱਚੀ ਮੁੱਚੀ ਰੱਬ ਦਾ ਰੂਪ ਰੇਖ ਕਿਹੜਾ ਜੀ? ਉਹਦਾ ਕੀ ਰੂਪ ਹੈ ਜੀ? ਰੂਪ ਨਾ ਰੇਖ ਨਾ ਰੰਗ ਕੇ ਚਿੱਤਰੋਂ ਗੁਣ ਤੇ ਪ੍ਰਭ ਭਿੰਨ, ਪਰ ਤਿਸੈ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ, ਜਿਹਦੇ 'ਤੇ ਬਖਸ਼ਿਸ਼ ਕਰੇ ਉਹਨੂੰ ਮਿਲ ਜਾਂਦਾ। ਕਹਿਣ ਲੱਗੀ ਪੁੱਤ ਤੂੰ ਚੇਤੇ ਕਰ। ਉਹ ਸਿਮਰਨ 'ਚ ਬੈਠ ਗਿਆ। ਮੇਰੀ ਬੇਨਤੀ ਧਿਆਨ ਨਾਲ ਸੁਣਿਓ ਗੁਰਮੁਖੋ, ਹਰ ਸਾਲ ਕਹਿੰਦਾ ਸਿਮਰਨ 'ਚ ਬੜੀ ਵੱਡੀ ਤਾਕਤ, ਜੇ ਇਹ ਰੱਬ ਨੂੰ ਪ੍ਰਗਟ ਕਰਦਾ ਹੈ। ਮਹਾਰਾਜ ਜੀ ਨੂੰ ਉਹ ਕਹਿੰਦਾ ਮਾਂ ਮੈਂ ਯਾਦ ਕਰਾਂਗਾ, ਗੁਰੂ ਜੀ ਨੂੰ ਆਵਾਜ਼ਾਂ ਮਾਰਾਂਗਾ, ਅਤੇ ਜੇ ਆ ਗਏ। ਕਹਿੰਦੀ ਜੇ ਸ਼ਬਦ ਨਹੀਂ ਵਰਤਣਾ, ਇਹ ਦੁਬਿਧਾ ਪੈਦਾ ਕਰਦਾ। ਜੇ ਮਤ ਬੋਲ ਆਉਣਗੇ, ਜ਼ਰੂਰ ਆਉਣਗੇ। ਕਹਿੰਦਾ ਮਹਾਰਾਜ ਜਦੋਂ ਆਉਣਗੇ ਤਾਂ ਭੇਟਾ ਕੀ ਦਿਆਂਗੇ? ਮਾਂ ਉਹ ਕਹਿੰਦੀ ਪੁੱਤ ਗੁਰੂ ਭੇਟਾ ਦਾ ਭੁੱਖਾ ਨਹੀਂ, ਉਂਝ ਅਦਬ ਲਈ ਭਾਵੇਂ ਦੋ ਦਾਤਨਾ ਤੋੜ ਕੇ ਵੀ ਰੱਖ ਦਿਆਂਗਾ ਤਾਂ ਵੀ ਸਵੀਕਾਰ ਨੇ। ਜੇ ਮਿੱਠੇ ਦੀ ਰੋੜੀ, ਇਹ ਯਾਦ ਰੱਖਿਓ, ਇਹਨੂੰ ਪੂਜਾ ਵਾਲੇ ਪਾਸੇ ਲੈ ਕੇ ਅਰਥ ਨਹੀਂ ਕਰਨੇ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ, ਤਾਂ ਇਹ ਗੁਰ ਸਰਬ ਨਿਦਾਨ ਦਾਨ ਦੇਤ ਹੈ। ਦੋ ਦਾਤਨਾ ਤੋੜ ਕੇ ਰੱਖਦੇ, ਮਿੱਠਾ ਰੱਖਦੇ, ਇੱਕ ਫੋਲੀ ਤੋਂ ਭਾਵੇਂ ਰੱਖਦੇ। ਕਹਿੰਦਾ ਮਾਂ ਫਿਰ ਮਿੱਠਾ ਹੀ ਦੇ ਦੇ ਘਰ। ਇੱਕ ਗੁੜ ਦੀ ਰੋੜੀ ਪਈ ਸੀ ਜੀ, ਪੇਸੀ ਗੁੜ ਦੀ, ਸੁੱਕਾ ਗੁੜ ਮਾਈ ਨੇ ਕੱਢ ਕੇ ਦੇ ਦਿੱਤਾ। ਕਹਿਣ ਲੱਗਾ ਨਾਲੇ ਉਹ ਟਕਾ, ਵੈਸੇ ਰੁਪਈਆ ਲਿਖਿਆ ਉੱਥੇ, ਉਹ ਟਕਾ ਉਹ ਪੈਸੇ ਵੀ ਦੇ ਦੇ ਜਿਹੜੇ ਮੈਂ ਪਿਛਲੇ ਦਿਨ ਤੈਨੂੰ ਲਿਆਂਦੇ ਦਿੱਤੇ। ਜਦੋਂ ਸਤਿਗੁਰੂ ਆਉਣਗੇ ਗੁੜ ਦੀ ਰੋੜੀ ਰੱਖ ਕੇ ਕਹਾਂਗਾ ਮਹਾਰਾਜ ਇਹ ਸਵੀਕਾਰ ਕਰੋ, ਅਤੇ ਗਰੀਬ ਦੀ ਆ ਭੇਟਾ ਟਕਾ ਜਾਂ ਰੁਪਈਆ ਪ੍ਰਵਾਨ ਕਰ ਲਓ। ਗੁੜ ਲਿਆ, ਉਹਨੂੰ ਪੱਲੇ ਨਾਲ, ਚਾਦਰ ਦੇ ਪੱਲੇ ਨਾਲ ਬੰਨ ਲਿਆ ਜੀ। ਉਹ ਚਾਦਰ ਦੇ ਪੱਲੇ ਨਾਲ ਬੰਨ ਕੇ ਰਾਤ ਨੂੰ ਸੌਣਾ, ਚਾਦਰ ਸੁਹਾਣੇ, ਹਲ ਵਾਹਣਾ ਚਾਦਰ ਮੋਢੇ 'ਤੇ ਪੱਲੇ ਨਾਲ ਗੁੜ ਬੰਨਿਆ। ਜੇ ਗਾਦੀ 'ਤੇ ਬਹਿਣਾ ਖੂਹ ਦੀ 'ਤੇ, ਚਾਦਰ ਫਿਰ ਉੱਤੇ ਗਾਦੀ 'ਤੇ। ਪਿੰਡ ਦੇ ਲੋਕਾਂ ਪੁੱਛਣਾ ਸ਼ੁਰੂ ਕਰ ਦਿੱਤਾ ਵੀ ਆਹ ਤੂੰ ਕੀ ਬੰਨੀ ਫਿਰਨਾ, ਇਹ ਪੱਲੇ 'ਚ ਕੀ ਬੰਨੀ ਫਿਰਨਾ? ਉਹ ਕਹਿੰਦਾ ਮੇਰੇ ਸਤਿਗੁਰਾਂ ਦੀ ਭੇਟਾ ਹੈ, ਮੇਰੇ ਸੱਚੇ ਪਾਤਸ਼ਾਹ ਜੀ ਨੇ ਆਉਣਾ, ਇਹ ਭੇਟਾ ਹਜ਼ੂਰ ਦੇ ਚਰਨਾਂ 'ਚ ਰੱਖਣੀ ਹੈ। ਕੋਈ ਸਮੇਂ ਤੋਂ ਬਾਅਦ ਜੀ ਪਿੰਡ ਵਾਲਿਆਂ ਨੇ ਛੇੜੀ ਉਸ ਬੱਚੇ ਦੀ ਪੱਲਾ ਪਾ ਦਿੱਤੀ, ਕਿਉਂਕਿ ਪੱਲੇ ਨਾਲ ਗੁੜ ਬੰਨਿਆ ਸੀ ਅਤੇ ਪੈਸੇ ਬੰਨੇ। ਸਾਰੇ ਪੱਲਾ ਪੱਲਾ ਕਹਿਣ ਲੱਗ ਪਏ, ਪੱਲਾ ਜੀ ਇਹ ਕੀ ਬੰਨੀ ਫਿਰਦਾ? ਗੁਰਮੁਖੋ ਉਹ ਜਿਉਂ ਜਿਉਂ ਲੋਕ ਗੱਲਾਂ ਕਰਨ, ਤਿਉਂ ਤਿਉਂ ਉਹਦੇ ਅੰਦਰ ਨਾਮ ਦਾ ਰੰਗ ਚੜ੍ਹਨ ਲੱਗ ਪਿਆ। ਬਹੁਤ ਵੱਡੀ ਮੁਸ਼ਕਲ ਆਉਂਦੀ ਹੈ ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ, ਸੋਸ਼ਲ ਮੀਡੀਆ ਜਿਹਨੂੰ ਕਹਿੰਦੇ ਹਾਂ, ਹਰ ਬੰਦੇ ਦੇ ਅੰਦਰ ਜੋ ਕੂੜਾ ਕਰਕਟ ਪਿਆ ਜਾਂ ਅੱਖਰਾਂ ਨਾਲ ਲਿਖ ਰਿਹਾ ਜਾਂ ਜ਼ਬਾਨ ਤੋਂ ਬੋਲ ਰਿਹਾ ਹੈ, ਅਤੇ ਜਿੰਨੀ ਬੰਦਗੀ ਕਰਨ ਵਾਲੇ ਦੀ ਲੋਕ ਨਿੰਦਿਆ ਕਰਦੇ ਆ, ਖਿਮਾ ਕਰਦੇ ਹੋ, ਸਮਝੋ ਆਪਣੇ ਘਰ ਨੂੰ ਅੱਗ ਲਾਉਂਦੇ ਆ ਲੋਕ। ਮੈਂ ਪਖੰਡੀ ਦੀ ਨਹੀਂ ਕਹਿ ਰਿਹਾ, ਬੰਦਗੀ ਕਰਨ ਵਾਲਾ। ਲੋਕਾਂ ਪੱਲਾ ਪੱਲਾ ਕਹਿਣਾ ਸ਼ੁਰੂ ਕਰ ਦਿੱਤਾ। ਜਿਉਂ ਜਿਉਂ ਸਿਮਰਨ ਕਰੇ ਜੀ, ਇਹਦੇ ਅੰਦਰੋਂ ਮੈਲ ਕੱਟਣੀ ਸ਼ੁਰੂ ਹੋ ਗਈ। ਪੁਕਾਰ ਤੇ ਗੁਰੂ ਰਿਹਾ ਹੈ ਨਾ, ਜਿਸ ਨੂੰ ਪੁਕਾਰੋਗੇ ਉਹਦੇ ਗੁਣ ਆਉਣਗੇ। ਇਸੇ ਕਰਕੇ ਗੁਰੂ ਜੀ ਨੇ ਕਿਹਾ ਜਿਹੜਾ ਭੈਰੋ ਦੀ ਸੀਤਲਾ ਦੀ ਪੂਜਾ ਕਰੇਗਾ ਜਾਂ ਖੋਤਾ ਬਣੇਗਾ ਜਾਂ ਸੱਚੀ ਮੁੱਚੀ ਉਹਦੀ ਸਵਾਰੀ ਬਣੇਗਾ। ਭੈਰੋ ਭੂਤ ਸੀਤਲਾ ਧਾਵੈ ਖਰ ਬਾਨ, ਉਹ ਸ਼ਾਰ ਉਡਾਵੈ ਹੋਂ ਤੋ ਏਕ ਰਮਈਆ ਲੈ ਹੂੰ, ਆਨ ਦੇਵ ਬਦਲਾਵਨ ਦੇਖੂੰ। ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ, ਬਰਦ ਚਰੈ ਡੋਰੂ ਟਮਕਾਵੈ, ਮਾਂ ਮਾਈ ਕੀ ਪੂਜਾ ਕਰੈ ਨਰ ਸਹਿ ਨਾਰ ਹੋਏ ਉਹ ਤਰੈ। ਇਹ ਬੜਾ ਇੱਕ ਸਿੱਧਾ ਫਾਰਮੂਲਾ ਹੈ ਜੀ ਕਿ ਜਿਹਨੂੰ ਪੂਜੋਗੇ, ਜਿਹਨੂੰ ਪੁਕਾਰੋਗੇ, ਉਹਦੇ ਗੁਣ ਔਗੁਣ ਅੰਦਰ ਪ੍ਰਵੇਸ਼ ਕਰਨਗੇ। ਮੈਂ ਸੰਖੇਪ ਜੀ ਗੱਲ ਕਰਾਂ ਜੀ, ਉਹ ਪੁਕਾਰਨ ਲੱਗ ਪਿਆ, ਗੁਰੂ ਗੁਰੂ ਬੋਲਣ ਲੱਗ ਪਿਆ, ਅੰਦਰ ਨਿਰਮਲ ਹੋ ਗਿਆ। ਹੁਣ ਇੰਨੀ ਕੁ ਬਿਰਤੀ ਅੰਦਰ, ਜਦੋਂ ਅੰਦਰ ਨਿਰਮਲ ਹੋ ਜਾਏ ਤਾਂ ਟਿਕਣਾ ਉਦੋਂ ਸ਼ੁਰੂ ਕਰਦਾ। ਮੈਲਾ ਅੰਦਰ ਨਹੀਂ ਕਦੀ ਟਿਕਦਾ ਹੁੰਦਾ, ਮੈਲਾ ਅੰਦਰ ਤਾਂ ਕਲਪਦਾ ਜੀ। ਉਹ ਪਵਿੱਤਰ ਹੋ ਗਿਆ, ਅੰਦਰ ਟਿਕਣ ਲੱਗ ਪਿਆ। ਸਾਰਾ ਦਿਨ ਖੇਤਾਂ 'ਚ ਬਿਰਹਾ ਵਿੱਚ ਆ ਗਿਆ, ਆਵਾਜ਼ਾਂ ਮਾਰੀ ਜਾਣੀਆਂ, ਸਤਿਗੁਰੂ ਤੇਰੇ ਤੋਂ ਬਿਨਾਂ ਰਹਿ ਨਹੀਂ ਸਕਦਾ, ਦਰਸ਼ਨ ਦੇ, ਮੈਂ ਗਰੀਬ ਹਾਂ, ਮੇਰੇ 'ਤੇ ਮਿਹਰ ਕਰ, ਮੈਂ ਬੇਨੇਮਾ ਹਾਂ, ਮੈਨੂੰ ਨੇਮ ਵਾਲਾ ਬਣਾ ਦੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਬਕਾਲੇ ਦੀ ਧਰਤੀ 'ਤੇ ਕਹੇ, ਜਿਹੜੀ ਬਾਅਦ ਵਿੱਚ ਬਾਬਾ ਬਕਾਲਾ ਸਾਹਿਬ, ਅੱਜ ਸ਼ਬਦ ਅਸੀਂ ਬਾਬਾ ਬਕਾਲਾ ਸਾਹਿਬ ਬਾਅਦ ਵਿੱਚ ਭਾਵੇਂ ਜੁੜਿਆ ਹੈ। ਮਹਾਰਾਜ ਇੱਥੇ ਗਏ, ਇੱਕ ਦਿਨ ਕੀ ਹੋਇਆ, ਇੰਨਾ ਕੁ ਬਿਰਹਾ 'ਚ ਆ ਗਿਆ, ਉਹ ਘਰ ਨਹੀਂ ਗਿਆ, ਧੁੱਪ 'ਚ ਬੈਠਾ, ਵੱਟ 'ਤੇ ਬੈਠਾ, ਪੁਕਾਰੀ ਜਾਏ। ਛੇਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਘੋੜੇ 'ਤੇ ਸਵਾਰ ਹੋਏ, ਘੋੜੇ ਨੂੰ ਅੱਡੀ ਲਾਈ ਅਤੇ ਜਦੋਂ ਤੁਰ ਲੱਗੇ, ਪੁੱਛਦੇ ਨੇ, ਸਿੱਖ ਮਹਾਰਾਜ ਕਿੱਥੇ ਚੱਲੇ ਹੋ? ਕਹਿਣ ਲੱਗੇ, ਪੱਥਰਾਂ ਨੂੰ ਚੀੜ ਕੇ, ਚਟਾਨਾਂ ਨਾਲ ਟਕਰਾਉਂਦੀ ਹੋਈ, ਰੁੱਖਾਂ ਦਾ ਤਣਿਆਂ ਦਾ ਮੁਕਾਬਲਾ ਕਰਦੀ ਹੋਈ, ਸੱਟਾਂ ਖਾਂਦੀ ਹੋਈ, ਇੱਕ ਬਿਰਖਾ ਦੀ ਨਦੀ ਮੇਰੇ ਵੱਲ ਆਉਂਦੀ ਪਈ ਹੈ, ਉਸ ਨੂੰ ਅੱਗੋਂ ਲੈਣ ਚੱਲਿਆ ਹਾਂ, ਉਸ ਨੂੰ ਅੱਗੋਂ ਲੈਣ ਤੁਰਿਆ ਹਾਂ। ਸੱਚੇ ਪਾਤਸ਼ਾਹ ਮਹਾਰਾਜ ਗੁਰਮੁਖੋ ਪਿੰਡ ਬੁਤਾਲੇ ਪਹੁੰਚ ਗਏ। ਮੈਂ ਤੁਹਾਨੂੰ ਬੇਨਤੀ ਕਰਾਂ, ਦੇਖੋ ਜਦੋਂ ਜਾਗ ਲੱਗਦੀ, ਪਤਾ ਨਹੀਂ ਜ਼ਿੰਦਗੀ 'ਚ ਕਿਹੜੀ ਘੜੀ ਕਿਹੜੇ ਥਾਂ 'ਤੇ ਕਿੰਨੇ ਮਿਲਣੇ, ਅਤੇ ਸਤਿਗੁਰਾਂ ਦੀ ਬਖਸ਼ਿਸ਼ ਹੋ ਜਾਣੀ ਹੈ। ਖਾਸ ਕਰਕੇ ਜਿਸ ਅਸਥਾਨ 'ਤੇ ਆਪਾਂ ਬੈਠੇ ਹਾਂ ਨਾ ਜੀ, ਇੱਥੇ ਮਤ ਕੋਈ ਸਮਝੇ ਆਮ ਦੁਨੀਆ ਤੁਰੀ ਫਿਰਦੀ ਹੈ, ਹੁਣ ਨਜ਼ਦੀਕ ਖੁਦਾਏ ਦੇ ਭੇਦ ਨਾ ਕਿਸੇ ਦੇ। ਮਹਾਰਾਜ ਚਲੇ ਗਏ, ਪਿੰਡ ਨੇੜੇ ਗਏ, ਇੱਕ ਆਦਮੀ ਸੀ, ਉਹਨੂੰ ਪੁੱਛਦੇ ਆ, ਇਹ ਪਿੰਡ ਦਾ ਨਾਂ ਤਾਂ ਚਲੋ ਪੁੱਛਿਆ, ਦੱਸਤਾ ਬੁਤਾਲਾ। ਕਹਿਣ ਲੱਗੇ, ਇਹਦਾ ਚੌਧਰੀ ਕੌਣ ਹੈ ਜੀ? ਅਤੇ ਭਾਈ ਪੱਲਾ ਥੋੜ੍ਹੀ ਦੂਰ ਆਪਣੇ ਖੇਤ ਦੀ ਵੱਟ 'ਤੇ ਬੈਠਾ ਸੀ। ਉਸ ਚੌਧਰੀ ਨੇ, ਉਸ ਪਿੰਡ ਦੇ ਬੰਦੇ ਨੇ ਮਜ਼ਾਕ ਉਡਾ ਕੇ ਕਿਹਾ, ਜਿਵੇਂ ਟਿੱਚਰ ਕਰੀ ਦੀਏ। ਕਹਿਣ ਲੱਗਾ, ਜੀ ਚੌਧਰੀ ਤਾਂ ਉਹ ਵੇ ਜਿਹੜਾ ਵੱਟ 'ਤੇ ਬੈਠਾ ਹੈ, ਕਿਉਂਕਿ ਉਹ ਪਿੰਡ 'ਚ ਗਰੀਬ ਸੀ। ਭਾਈ ਪੱਲਾ, ਜਿਵੇਂ ਆਮ ਮਾੜੇ ਬੰਦੇ ਨੂੰ ਖਿਮਾ ਕਰਿਓ, ਪਿੰਡਾਂ ਚਿੱਟਾਂ ਟਿੱਚਰਾਂ ਕਰਦਿਆਂ ਸਰਪੰਚ ਸਰਪੰਚ ਕਹਿਣ ਲੱਗ ਪੈਂਦੇ। ਉਹ ਕਹਿੰਦਾ, ਜੀ ਚੌਧਰੀ ਤਾਂ ਉਹ ਵੇ। ਹਜ਼ੂਰ ਨੇ ਘੋੜਾ ਉੱਧਰ ਕਰਕੇ ਕਿਹਾ, ਹਾਂ ਸਮਾਂ ਆਏਗਾ ਇੱਕ ਦਿਨ ਪਿੰਡ ਦਾ ਚੌਧਰੀ ਇਹੀ ਹੋਵੇਗਾ। ਸਤਿਗੁਰੂ ਜੀ ਚਲੇ ਗਏ, ਕਹਿੰਦੇ ਨੇ ਉੱਥੇ ਵੱਟ 'ਤੇ ਬੈਠਾ ਨੀਵੀਂ ਭਾਈ ਆਪਣੇ ਸ਼ਬਦ ਬੋਲੀ ਜਾ ਰਿਹਾ ਸੀ, ਕਦੋਂ ਆਓਗੇ, ਕਦੋਂ ਮਿਹਰ ਕਰੋਗੇ, ਮੈਂ ਰਹਿ ਨਹੀਂ ਸਕਦਾ, ਇੰਨੇ ਦਿਨ ਹੋ ਗਏ ਮੈਂ ਪੱਲੇ ਨਾਲ ਗੁੜ ਬੰਨ੍ਹ ਕੇ ਬੈਠਾ ਹਾਂ। ਹਜ਼ੂਰ ਨੇ ਆਵਾਜ਼ ਦਿੱਤੀ, ਕਹਿਣ ਲੱਗੇ, ਬੇਟਾ ਅਸੀਂ ਆਏ ਹਾਂ। ਹਜ਼ੂਰ ਦੇ ਜਦੋਂ ਕਿਹਾ, ਉਹਨੇ ਆਪਣੇ ਨੇਤਰਾਂ ਨਾਲ ਦੇਖਿਆ, ਮੀਰੀ ਪੀਰੀ ਦਾ ਦਾਤਾ ਦਲ ਭੰਜਨ ਗੁਰਸੂਰਮਾ, ਉਹਦੇ ਵੱਲ ਸਤਿਗੁਰਾਂ ਵੱਲ ਦੇਖ ਕੇ ਇੱਕੋ ਦਮ ਬੇਬਲ ਹੋ ਕੇ ਉੱਠ ਪਿਆ। ਆਪ ਜੀ? ਕਹਿਣ ਲੱਗੇ, ਜੀ ਹਾਂ ਅਸੀਂ। ਕਿੰਨੇ ਦਿਨਾਂ ਦਾ ਤੂੰ ਆਵਾਜ਼ਾਂ ਮਾਰ ਰਿਹਾ, ਕਿੰਨੇ ਦਿਨਾਂ ਦਾ ਤੂੰ ਪੁਕਾਰ ਰਿਹਾ ਹੈ? ਕਹਿੰਦੇ ਨੂੰ ਸੁੱਤ ਬੋਧੀ ਜਿਵੇਂ ਬੰਦੇ ਨੂੰ ਭੁੱਲ ਜਾਂਦੀ ਹੈ, ਸਭ ਕੁਝ ਭੁੱਲ ਗਿਆ, ਇੱਕੋ ਦਮ ਦੌੜ ਕੇ ਸਤਿਗੁਰਾਂ ਦੇ ਘੋੜੇ ਦੀ ਰਕਾਬ ਵੀ ਜਿਹੜੇ ਚਰਨ ਨੇ ਆਪਣੇ ਸੀਸ ਰੱਖ ਕੇ ਉੱਚੀ ਉੱਚੀ ਰੋਣ ਲੱਗ ਪਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਘੋੜੇ ਤੋਂ ਉਤਰੇ ਜੀ, ਇਸ ਬੱਚੇ ਨੂੰ ਆਪਣੇ ਸੀਨੇ ਨਾਲ ਲਾ ਲਿਆ, ਵੱਟ 'ਤੇ ਬੈਠ ਗਏ। ਆ ਹੈ ਪ੍ਰੇਮ ਦੀ ਖੇਡ, ਵੱਟ 'ਤੇ ਬੈਠ ਗਏ। ਉਹ ਬਿਰਹਾਂ ਵਿੱਚ ਉਹਨੂੰ ਕੁਛ ਨਹੀਂ, ਲਫ਼ਜ਼ ਹੀ ਕੋਈ ਨਹੀਂ ਨਿਕਲਦੇ, ਰੋ ਰਿਹਾ। ਹਜ਼ੂਰ ਕਹਿੰਦੇ ਨੇ, ਭੁੱਖ ਲੱਗੀ ਕੋਈ ਛਕਣ ਨੂੰ ਦੇਵੇਗਾ? ਭੁੱਖ ਲੱਗੀ ਕੋਈ ਖਾਣ ਨੂੰ ਦੇ? ਗੁਰਮੁਖ ਅਸਲ 'ਚ ਗੁਰ ਦੀ ਰੋੜੀ ਨਹੀਂ ਸੀ, ਇੰਨੇ ਦਿਨ ਗੁਰੂ ਗੁਰੂ ਪੁਕਾਰਦਿਆਂ ਉਸ ਗੁੜ ਦੀ ਰੋੜੀ ਵਿੱਚ ਵੀ ਰਹਿਮਤ ਵਰਤ ਗਈ ਸੀ। ਕੋਈ ਛਕਣ ਨੂੰ ਦੇਵੇਗਾ? ਉਹਨੇ ਪਿਆਰਿਓ ਪੱਲਾ ਖੋਲਿਆ, ਕਈ ਦਿਨਾਂ ਦੀ ਬੱਝੀ ਹੋਈ ਗੁੜ ਦੀ ਰੋੜੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਦਿੱਤੀ। ਮਹਾਰਾਜ ਜੀ ਨੇ ਮੁੱਖ 'ਚ ਗੁੜ ਦੀ ਰੋੜੀ ਪਾਈ, ਕੁਛ ਸਮਾਂ ਬੈਠ ਕੇ ਕਹਿਣ ਲੱਗੇ, ਮੈਨੂੰ ਘਰ ਨਹੀਂ ਲੈ ਕੇ ਜਾਏਗਾ? मैं तुहानू एक बेनती करा, एक कैसी अद्भुत खेड है गुरमुखो, गुरु अज भी है। मैं वार वार कहना, हुण गुरु रामदास दा जिक्र करने आ ना, असी कथा वाले ने तो यही कहना ना जी कि महाराज जी का जन्म 1534 नूं होया, गोइंदवाल साहब महाराज ज्योति जो समा गए, तो गुरु ग्रंथ साहब नूं पुछो तो भाटर बंस कहिंदा भाई मत कहो, कौन कहिंदा गुरु चला गया, गुरु रामदास तां अज भी मौजूद है। हर बंस जगत जस संचरियो, सो कवन कहे श्री गुरु मोयो। महाराज जी कहिंदे आ भाई सानू घर नहीं लैके जाना, फुलिया ना समाया, तुर पिया घर लैके घोड़े ते। महाराज गुरु हरगोबिंद साहब गए जी घर, पुरानी जी मंजी सी, आवाज दित्ती मां नू बूहे च वड़ दे सार, मां सतगुरु जी आ गए। जिवें बंदा अंदर पांट जांदा सतगुरु जी आ गए। मंजी डाई उत्ते बस्तर विछाया, सतगुरु बैठ गए जी, दोनों मां पुत्र परमार्थ दियां गल्लां शुरू हो गईयां। तीसरे गुरु हरगोबिंद साहब कुछ समय बाद महाराज कहिंदे आ भुख लगी है प्रशादा नहीं छकाओगे, गुरमुख गल रोटी दी नहीं, तर्क वाले वास्ते तक कुछ भी नहीं, प्रशादा नहीं छकाओगे। देखिया इतिहास कहिंदा कि 2.5 सेर आटा सी उस दिन घर, अध सेर दाल सी, घ्यो नहीं सी बिल्कुल ही। उन्हें सत बचन कहा वलटोई विच, पहला वलटोइया वरदे सन जी, हांडी कहिंदे आ किसे ने उच दाल पा दित्ती, आटा गुन के प्रशादे पकान लग पई। इन्नी देर नूं पिंड च भी पता लग गया जिहड़े सिख ने भी गुरु हरगोबिंद साहब आए आ, बकाले साहब तो भी संगतां आ गईयां। उन्हें तैयार करके कहिंदी महाराज जी लंगर तैयार है पर, सतगुरु कहिंदे पर, कहन लगी महाराज मेरे घर घ्यो कोई नहीं, हजूर कहिंदे कमी किसे चीज़ दी नहीं, लियाओ मैं वरताना वा। गुरमुखो उत्थे सतगुरां ने प्रशादे ते दाल पा पा के संगत नूं एक एक प्रशादा दिता। समा आया वो एडा वड्डा घराणा सच्ची मुची ओही चौधरी बनिया, उहदे खानदान नूं रहमतां मिलियां। गल सिर्फ इन्नी कहे कि जदों अंदर प्यास पैदा हो जाए, इसे करके गुरु जी ने अज कहा विछोड़ा सुने दुख, विछोड़ा बड़ा वड्डा दुख है। विन डिठे मरियोद, मर जांगा तेरे तो बिना, हर बिन रह ना सकूं एक राती, एक रती पर भी नहीं रह सकते। हजूर कहने विछोड़ा सुने दुख, विन डिठे मरियोद, ओदे देखन तो बिना मर जांगा। बाज प्यारे अपने बिरही ना तीरोद, जिदे अंदर बिरहा आ गया प्यारे वो धीरज किवें रखेगा। कबीर साहब जी का एक सलोक है, मैं उस दिन भी इस शब्द की कथा करदा, क्या सी भाई ये आत्मक खिचियां तनावां वालियां दे शब्द ने, बौद्धिक तल की इहदी व्याख्या करूगा जी, किहड़े शब्द लियावांगे, आपां सिर्फ प्रमाण दे रहे हैं। कबीर साहब जी का एक बचन है, कहिंदे आम तौर पर किसी बंदे नूं जहरीला सप्प लड़ जाए ना जी, पुराने समय मांदरी जिहड़े सन मंत्र करन वाले जी, वो मंत्र दे नाल वो जहर नूं उतार देंदे सन, गरुड़ मंत्र पढ़िया जांदा है। महाराज कहिंदे जिन्हों बिरहा दा सप्प डंग मार जाए, एक तो बारमुखी जहरीला सप्प है ना, वो डंग मारे ते बंदा मंत्र नाल औषधी नाल, क्योंकि भारत विच एक पद्धति सी जिवें एलोपैथी है, होम्योपैथी है, आयुर्वेद है। नहीं खिमा करो मैं किसी तुहानूं माड़े रस्ते नहीं कोई गल कह रहा, इत्थे पुराने ऋषि मुनि मंत्र औषधि भी दसदे सन। हुण जदों असीं पाठ करने सर्व रोग का औखद नाम की है जी, जदों असीं शब्द जापने वह भी तो एक औषधि है, ये पुराने लोग कहिंदे सन। हुण गरुड़ मंत्र जिहड़ा है वह औषधि के रूप है, सप्प बंदे नूं रल रहा है, जहर चढ़ रहा है, वह कोई उत्ते चीज़ नहीं ला रहा, सिर्फ मंत्र पढ़ रहा है, मंत्र औषधि शब्द औषधि। महाराज कहिंदे ने जहरीला सप्प लड़ जाए तो गारुड़ी मंत्र पढ़ो तो जहर उतर जाता है, जिन्हों रब दे बिरहा दा सप डंग मार जाए ना उहदे ते कोई मंत्र नहीं असर करता, सिर्फ मिलाप ते दीवानापन ही हो सकता है, जां तो झल्ला बौरा हो जाता है। सतगुरां दा बचन है कबीर बिरहों पुयंगम मन बसै, मंत ना मानै कोई। जिहड़े आपां शुरुआत की प्यास वाला की मंत्र मनूगा जी, किन्ना कु कहला हाँ पखंडी मन सकदा, चलो कोई नहीं आपां इस तरह भी कर लैने, कोई नहीं आपां इस तरह भी कर लैने, ਜਿਹਨੂੰ ਬੰਦਗੀ ਦੀ ਲੇਟਕ ਚੇਟਕ ਲੱਗ ਗਈ ਕੌਣ ਉਹਨੂੰ ਰੋਕੂਗਾ। ਕਬੀਰ ਬਿਰਹ ਭੁਜੰਗਮ ਮਨ ਵਸੈ ਮੰਤ ਨਾ ਬਾਨੈ ਕੋਏ ਰਾਮ ਵਿਯੋਗੀ ਨਾ ਜੀਏ ਜੀਏ ਤਾਂ ਬਹੁਰਾ ਹੋਏ। ਉਹ ਜੇ ਜੀਏਗਾ ਝੱਲਾ ਬਣ ਕੇ ਕਮਲਾ ਬਣ ਕੇ ਸ਼ੈਦਾਈ ਬਣ ਕੇ। ਮੈਂ ਸਿਰ ਫਿਰ ਬੇਨਤੀ ਕਰਾਂ ਇਹ ਉਹ ਅਵਸਥਾ ਹੈ ਜਿਹਦੇ ਵਿੱਚ ਜਿਗਿਆਸੂ ਸ਼ਬਦ ਵਰਤੋ। ਗੁਰੂ ਸਾਹਿਬ ਤਾਂ ਆਪਣੇ ਆਪ 'ਤੇ ਟੁਕਾ ਰਹੇ ਨੇ ਉਂਝ ਵੈਸੇ ਸਾਧ ਸੰਗਤ ਜੀ ਧੰਨ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਉਹਨਾਂ ਦੇ ਨੇਤਰ ਕਦੀ ਸੁੱਕੇ ਨਹੀਂ ਸਨ ਹੁੰਦੇ। ਇਹ ਹਰ ਸਾਲ ਮੈਂ ਬੇਨਤੀ ਕਰਨਾ। ਇਤਿਹਾਸ ਕਹਿੰਦਾ ਹੈ ਉਹ ਇਤਿਹਾਸਕਾਰ ਤਾਂ ਕਹਿੰਦੇ ਨੇਤਰ ਇਹ ਜਲ ਨਾਲ ਪੂਰਤ ਰਹਿੰਦੇ ਸਨ ਅਥਰੂਆਂ ਨਾਲ ਆਂਸੂਆਂ ਨਾਲ। ਪਰ ਗੁਰੂ ਰਾਮਦਾਸ ਜੀ ਕਹਿੰਦੇ ਨੇ ਨਹੀਂ ਪਾਣੀ ਨਹੀਂ ਸਤਿਗੁਰਾਂ ਦੀਆਂ ਚਿਮਣੀਆਂ ਬਿਰਹਾਂ ਵਿੱਚੋਂ ਨਿਕਲੇ ਹੋਏ ਅੰਮ੍ਰਿਤ ਨਾਲ ਭਿੱਜੀਆਂ ਹੁੰਦੀਆਂ ਸਨ। ਤਾਂ ਹੀ ਸਤਿਗੁਰੂ ਜੀ ਨੇ ਫਰਮਾਇਆ ਪਹਿਲਾ ਬਚਨ ਹੀ ਇਹ ਪੜ੍ਹਿਆ ਜਾਂਦਾ ਸਵੇਰੇ ਆਸਾ ਕੀ ਵਾਰ ਵਿੱਚ ਹਰ ਅੰਮ੍ਰਿਤ ਭਿੰਨੇ ਲੋਇਣਾ। ਪਾਣੀ ਨਾਲ ਨਹੀਂ ਨੀਰ ਨਾਲ ਨਹੀਂ ਉਸ ਬਿਰਹਾਂ ਵਿੱਚੋਂ ਨਿਕਲਿਆ ਹੋਇਆ ਨੀਰ ਵੀ ਅੰਮ੍ਰਿਤ ਬਣ ਗਿਆ ਜੀ। ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤੰਨਾ ਰਾਮ ਰਾਜੇ ਮਨ ਰਾਮ ਕਸਵੱਟੀ ਲਾਇਆ ਕੰਚਨ ਸੁਵਿੰਨਾ ਗੁਰਮੁਖ ਰੰਗ ਚਲੂਲਿਆ ਮੇਰਾ। ਮਹਾਰਾਜ ਆਪਣਾ ਕਹਿ ਰਹੇ ਹੈ ਵੇਖੋ ਇਹ ਆਪਣੀ ਮੇਰਾ ਸ਼ਬਦ ਵਰਤਿਆ ਦਾ ਮਤਲਬ ਸਤਿਗੁਰੂ ਆਪਣੀ ਅਵਸਥਾ ਦੱਸ ਰਹੇ ਆ ਕਿ ਸਾਡੀਆਂ ਅੱਖਾਂ ਭਿੱਜੀਆਂ ਨੇ ਅੰਦਰ ਪ੍ਰੇਮ 'ਚ ਰੰਗਿਆ ਗਿਆ ਹੈ ਚਲੂਲਾ ਰੰਗ ਚੜ੍ਹ ਗਿਆ। ਕਹਿਣ ਲੱਗੇ ਸਾਡਾ ਮਨ ਵੀ ਭਿੱਜ ਗਿਆ ਅਤੇ ਸਾਡਾ ਤਨ ਵੀ ਭਿੱਜ ਗਿਆ। ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤੰਨਾ ਰਾਮ ਰਾਜੇ ਮਨ ਰਾਮ ਕਸਵੱਟੀ ਲਾਇਆ ਕੰਚਨ ਸੁਵਿੰਨਾ ਗੁਰਮੁਖ ਰੰਗ ਚਲੂਲਿਆ ਮੇਰਾ ਮਨ ਤਨੋ ਭਿੰਨਾ। ਜਨ ਨਾਨਕ ਮੁਸ਼ਕ 'ਚ ਘੋਲਿਆ ਸਭ ਜਨਮ ਧਨ ਧੰਨਾ। ਕੱਲ੍ਹ ਨੂੰ ਚਲੋ ਚਲੋ ਫਿਰ ਜਦੋਂ ਬਚਨ ਆਏਗਾ ਮਹਾਰਾਜ ਦੀ ਸਿਫਤ 'ਚ ਆਪਾਂ ਕਰਾਂਗੇ। ਸਤਿਗੁਰੂ ਕਹਿ ਰਹੇ ਨੇ ਭਾਈ ਕਿ ਅਸੀਂ ਵਾਹਿਗੁਰੂ ਤੋਂ ਬਿਨਾਂ ਰਹਿ ਨਹੀਂ ਸਕਦੇ। ਅੱਜ ਹਜ਼ੂਰ ਨੇ ਇਸੇ ਬਿਰਹਾ ਨੂੰ ਇਸੇ ਕਾਂਗ ਨੂੰ ਦੁਬਾਰਾ ਬਖਸ਼ਿਸ਼ ਕੀਤੀ। ਸ਼ੁਰੂ ਤੋਂ ਪੜ੍ਹੋ ਫਿਰ ਦੁਬਾਰਾ ਜੀ। ਸਤਿਗੁਰੂ ਗੁਰੂ ਰਾਮਦਾਸ ਇਸ ਪ੍ਰਕਾਰ ਬੇਨਤੀ ਕਰ ਰਹੇ ਨੇ ਵਾਹਿਗੁਰੂ ਜੀ ਅੱਗੇ।
ਹਰ ਹਰ ਬੂੰਦ ਭਏ ਹਰ ਸੁਆਮੀ,
ਹਰ ਹਰ ਬੂੰਦ ਭਏ ਹਰ ਸੁਆਮੀ, ਹਰ ਹਰ ਹਰੀ ਵਾਹਿਗੁਰੂ। ਉਂਝ ਗੁਰਮੁਖ ਇਹ ਵੀ ਅਰਥ ਕਰਦੇ ਆ ਸਭ ਕੁਝ ਖਰਨ ਵਾਲੇ, ਪਾਪਾਂ ਨੂੰ ਖੋਣ ਵਾਲੇ, ਸਭ ਨੂੰ ਖਰਿਆਂ ਕਰਨ ਵਾਲੇ, ਸਭ ਦੀ ਪ੍ਰਤਪਾਲਣਾ ਕਰਨ ਵਾਲੇ। ਹਜ਼ੂਰ ਕਹਿੰਦੇ ਸਵਾਮੀ ਵਾਹਿਗੁਰੂ ਜੀ ਪਰਮਾਤਮਾ ਜੀ ਉਹ ਇਸ ਤਰ੍ਹਾਂ ਨੇ ਮੇਰੇ ਵਾਹਿਗੁਰੂ ਜੀ ਬੂੰਦ ਬਣ ਗਏ ਆ ਬਿਰਹ ਦੱਸਣ ਲਈ। ਵਾਹਿਗੁਰੂ ਜੀ ਜਿਵੇਂ ਚਾਤਰਕ ਲਈ ਸਵਾਂਤੀ ਬੂੰਦ ਹੈ, ਮੈਂ ਚਾਤਰਕ ਵਾਸਤੇ ਵਾਹਿਗੁਰੂ ਜੀ ਬੂੰਦ ਨੇ। ਉਹ ਪਰਮਾਤਮਾ ਜੀ ਬੂੰਦ ਰੂਪ ਹਨ।
ਹਮ ਚਾਤਰਿਕ ਬਿਲਲ ਬਿਲ ਲਾਤੀ,
ਹਮ ਮੈਂ ਚੱਕ ਚਾਤਰਿਕ ਦੀ ਤਰ੍ਹਾਂ ਬਿਲਕ ਰਿਹਾ ਹਾਂ। ਹਮ ਚਾਤਰਿਕ ਬਿਲਲ ਬਿਲ ਲਾਤੀ, ਗੁਰਮੁਖੋ ਬੜਾ ਬੜਾ ਡੂੰਘਾ ਸ਼ਬਦ ਦੇ ਬਿਲਕਣਾ, ਐਵੇਂ ਨਹੀਂ ਅੰਦਰੋਂ ਧੁਰ ਸੀਨਾ ਚੀਰ ਕੇ ਲੈ ਜਾਂਦਾ ਵਰਲਾਪ ਹੋਏ। ਉਂਝ ਲੋਕ ਤਪਦੇ ਨੇ ਵਿਲਕਦੇ ਨੇ, ਕੁਝ ਲੋਕ ਵਾਸ਼ਨਾ ਦੇ ਵਿੱਚ ਪੀੜਤ ਵਿਲਕਦੇ ਨੇ ਅਤੇ ਬੰਦਗੀ ਵਾਲੇ ਬਿਰਹਾ ਦੇ ਵਿੱਚ ਵਿਲਕਦੇ ਨੇ। ਆਹ ਵਿਲਕਣਾ ਵੀ ਦੋ ਤਰ੍ਹਾਂ ਦਾ, ਬਾਣੀ 'ਚ ਇੱਕ ਸ਼ਬਦ ਆਉਂਦਾ ਜੀਓ ਤਪਤ ਖੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ। ਉੱਥੇ ਵੀ ਬਿਲ ਆਏ ਹੈ, ਇੱਥੇ ਵੀ ਬਿਲਲ ਬਿਲਾਤੀ ਕਿਹਾ ਗਿਆ। ਲਫਜੀ ਅਰਥ ਤਾਂ ਇੱਕੋ ਨੇ ਨਾ, ਉਹ ਵਿਰਲਾਪ ਹੈ ਦੁੱਖ ਦਾ, ਉਹ ਵਿਰਲਾਪ ਹੈ ਵਿਛੋੜੇ, ਇਉਂ ਕਹਿ ਲਓ ਵੀ ਅੰਦਰ ਵਿਕਾਰਾਂ 'ਚ ਖਾਧਾ ਗਿਆ, ਪਰ ਇਹ ਵਿਰਲਾਪ ਹੈ ਅੰਦਰ ਸ਼ੁੱਧ ਹੋ ਚੁੱਕਾ ਅਤੇ ਰੱਬ ਜੀ ਨੂੰ ਮਿਲਣ ਵਾਸਤੇ ਤੜਪਿਆ ਜਾ ਰਿਹਾ ਹੈ। ਮਹਾਰਾਜ ਨੇ ਉੱਥੇ ਕਿਹਾ ਜਿਉਂ ਤਨ ਬਾਣੀ ਵਿਸਰ ਜਾਏ, ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵੀ ਲਾਏ, ਉਹ ਵੀ ਤਪ ਰਿਹਾ ਜੀਓ ਤਪਤ ਹੈ ਬਾਰੋ ਬਾਰ। ਗੁਰੂ ਨਾਨਕ ਸਾਹਿਬ ਨੂਰੀ ਨੂੰ ਕਹਿ ਰਹੇ ਨੇ, ਚਲੋ ਸਰਬ ਤਾਂ ਸਰਬ ਥਾਈ ਸਰਬ ਕਾਲੀ ਹੈ ਨਾ, ਪਰ ਦੂਜੇ ਪਾਸੇ ਬਾਬਾ ਫਰੀਦ ਜੀ ਕਹਿੰਦੇ ਮੈਂ ਵੀ ਤਪ ਰਿਹਾ, ਤਪ ਤਪ ਲੋਏ ਲੋਏ ਖਾਤ ਮਰੋਰੂ, ਅਤੇ ਇੱਕ ਪਾਸੇ ਕਿਹਾ ਜੀਓ ਤਪਤ ਖੈ ਬਾਰੋ ਬਾਰ। ਜਿਹੜਾ ਜੀਓ ਤਪਤ ਖੈ ਬਾਰੋ ਬਾਰ, ਇਹ ਉਹ ਸਰੀਰ ਦੀ ਅਵਸਥਾ ਹੈ ਜਿਹਦੇ 'ਚ ਬਾਣੀ ਭੁੱਲ ਗਈ। ਜਿਹੜਾ ਤਪ ਤਪ ਲੋਏ ਲੋਏ ਖਾਤ ਮਰੋਰੂ, ਇਹ ਉਹ ਤਪਤ ਹੈ ਜੇ ਸਰੀਰ ਦੇ ਵਿੱਚ ਰੱਬ ਦਾ ਨਾਮ ਅਤੇ ਬਿਰਹਾ ਪੈਦਾ ਹੋਇਆ ਹੈ। ਤਪ ਤਪ ਲੋਏ ਲੋਏ ਖਾਤ ਮਰੋਰੂ, ਬਾਵਲ ਹੋਈ ਸੋ ਸੌ ਲੋਰੂ। ਇਹ ਹੀ ਬਚਨ ਸਤਿਗੁਰੂ ਕਰ ਰਹੇ ਆ ਭਾਈ ਕਿ ਅਸੀਂ ਚਾਤਰੰਕ ਦੀ ਤਰ੍ਹਾਂ ਪ੍ਰਭੂ ਦਾ ਨਾਮ ਬੂੰਦ ਹੈ, ਅਸੀਂ ਚਾਤਰਕ ਦੀ ਤਰ੍ਹਾਂ ਵਿਰਲਾਪ ਕਰਦੇ ਹਾਂ।
ਹਰ ਹਰ ਕਿਰਪਾ ਕਰੋ ਪ੍ਰਭ ਆਪਣੀ,
ਹਰ ਹਰ ਕਿਰਪਾ ਕਰੋ ਪ੍ਰਭ ਆਪਣੀ। ਖਰੀ ਹੇ ਪ੍ਰਭੂ ਜੀ ਆਪਣੀ ਕਿਰਪਾ ਕਰੋ, ਇੱਥੇ ਨਹੀਂ ਕਿਹਾ, ਇਹ ਤਾਂ ਕਹਿ ਦਿੱਤਾ ਸਾਡਾ ਵਿਰਲਾਪ ਹੈ। ਇਹ ਵੀ ਸ਼ਬਦ ਬੜਾ ਰਮਜ ਭਰਿਆ, ਚਾਤਰਕ ਵਿਲ ਕੀ ਸਕਦਾ, ਉੱਤੋਂ ਬੂੰਦ ਖਿੱਚ ਕੇ ਤਾਂ ਨਹੀਂ ਲਿਆ ਸਕਦਾ ਨਾ, ਇਹ ਬੱਦਲ ਨਹੀਂ ਮਿਹਰ ਕਰਨੀ ਹੈ ਨਾ। ਇਹ ਫਿਰ ਇਸ ਗੱਲ ਨੂੰ ਬਰੀਕੀ ਨਾਲ ਦੇਖੀਏ, ਚਾਤਰਕ ਉੱਡੇਗਾ ਬੱਦਲ ਤਾਂ ਕਿੱਥੋਂ ਜਾਊਗਾ। ਕਹਿੰਦੇ ਨੇ ਵਾਹਿਗੁਰੂ ਜੀ ਤੁਸੀਂ ਆਪਣੀ ਕਿਰਪਾ ਕਰੋ, ਤੁਹਾਡੀ ਕਿਰਪਾ ਦੇ ਨਾਲ ਵਰ ਸਕਦਾ। ਇਸੇ ਕਰਕੇ ਗੁਰੂ ਜੀ ਨੇ ਕਿਹਾ ਬਾਬੀਆ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਜਦੋਂ ਫਿਰ ਕਿਰਪਾ ਹੁੰਦੀ ਉਦੋਂ ਫਿਰ ਵਰਸਦਾ, ਪੁੱਛੋ ਕੋਈ ਨਾ। ਬਾਬੀਆ ਅੰਮ੍ਰਿਤ ਵੇਲੇ ਬੋਲਿਆ ਤਾਂ ਤਰ ਸੁਣੀ ਪੁਕਾਰ, ਮੇਘਾਂ ਨੂੰ ਫਰਮਾਨ ਹੋਵਾ ਪਪੀਆ ਪੁਕਾਰਿਆ ਆ। ਉਸ ਵਾਹਿਗੁਰੂ ਜੀ ਦੇ ਘਰ 'ਚ ਸੁਣੀ ਗਈ, ਗੁਰੂ ਮੇਘ ਨੂੰ ਹੁਕਮ ਹੋਇਆ, ਫਿਰ ਗੁਰੂ ਨੇ ਇੰਨੀ ਕੁ ਬਾਰਿਸ਼ ਕੀਤੀ, ਇੱਕ ਪਪੀਏ ਦੇ ਪਿੱਛੇ ਸਾਰੇ ਲੋਕਾਂ ਦੀ ਪਿਆਸ ਬੁਝਾ ਦਿੱਤੀ। ਪੁਕਾਰ ਦਾ ਇੱਕ ਹੀ ਗੁਰਮੁਖੋ ਭਾਗ ਕਈਆਂ ਨੂੰ ਲੱਗ ਜਾਂਦੇ ਆ। ਮੈਂ ਤਾਂ ਕਹਾਂਗਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ, ਪੁਕਾਰ ਤੁਹਾਡੀ ਸੀ, ਤੁਹਾਡੇ ਬਦਲੇ ਜੁੱਗਾਂ ਜੁੱਗਾਂ ਤੱਕ ਲੋਕਾਂ ਦਾ ਬਾਣੀ ਨਾਲ ਉਧਾਰ ਹੋ ਜਾਣਾ ਹੈ। ਬਾਬੀ ਆ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘਾਂ ਨੂੰ ਫਰਮਾਨ ਹੋਆ ਵਰਸੋ ਕਿਰਪਾ ਤਾਰ। ਇੱਥੇ ਗੁਰੂ ਰਾਮਦਾਸ ਮੇਰ ਕਰ ਰਿਹਾ, ਵਾਹਿਗੁਰੂ ਜੀ ਆਪ ਕਿਰਪਾ ਕਰੋ, ਮੈਂ ਤਾਂ ਪੁਕਾਰ ਸਕਣਾ, ਵਰਸਣਾ ਤਾਂ ਤੁਹਾਡਾ ਕੰਮ ਹੈ, ਤੁਸੀਂ ਆਪ ਮੇਰੇ ਤੇ ਮਿਹਰ ਕਰੋ।
ਮੁਖ ਦੇਵ ਹੋ ਹਰ ਨਿਮਖਾਤੀ,
ਮੇਰੇ ਮੁਖ ਦੇ ਅੰਦਰ ਇੱਕ ਨਿਮਖ ਮਾਤਰ। ਇਹ ਨਿਮਖ ਕਿੰਨਾ ਕੁ ਸਮਾਂ ਹੁੰਦਾ ਜੀ? ਥੋੜ੍ਹਾ ਜਿਹਾ ਨਾ, ਇਸ ਨੂੰ ਵੀ ਥੋੜ੍ਹਾ ਜਿਹਾ ਧਿਆਨ ਨਾਲ ਸੁਣਿਓ, ਆਪਾਂ ਇਹਦੇ ਅਰਥ ਕਰਾਂਗੇ ਉਦਣ ਦੀ ਤਰ੍ਹਾਂ, ਪਰ ਥੋੜ੍ਹੀ ਜਿਹਾ ਹੋਰ ਗਹਿਰਾਈ ਜਿੰਨੀ ਕੁ ਸਤਿਗੁਰੂ ਸੋਝੀ ਦੇਣ। ਇੱਕ ਨਿਮਖ ਤੋਂ ਬਾਅਦ ਫਿਰ ਵਿਸਰ ਜਾ, ਕਿ ਤੁਸੀਂ ਇੱਕ ਨਿਮਖ ਮਾਤਰ ਦੇ ਦਿਓ। ਇਸ ਨਿਮਖ ਦਾ ਅਰਥ ਇਹ ਨਹੀਂ ਕਰਨਾ ਕਿ ਥੋੜ੍ਹਾ ਚਿਰ ਉਦੋਂ ਬਾਅਦ ਮੁੱਕ ਗਿਆ, ਇਸ ਨਿਮਖ ਦਾ ਅਰਥ ਇਸ ਨਿਮਖ ਦੇ ਵਿੱਚੋਂ ਫਿਰ ਕਦੀ ਕੁਝ ਮੁੱਕਦਾ ਨਹੀਂ। ਫਿਰ ਜਿਵੇਂ ਆਪ ਜੀ ਇੱਕ ਪਾਠ ਕਰਦੇ ਹੋ ਸੁਖਮਨੀ ਸਾਹਿਬ 'ਚ, ਕਿਨਕਾ ਏਕ ਜਿਸ ਜੀਵ ਸਾਵੇ, ਹੁਣ ਕਿਨਕਾ ਥੋੜ੍ਹਾ ਹੀ ਹੈ ਨਾ, ਇਹਦਾ ਮਤਲਬ ਥੋੜ੍ਹਾ ਮੁੱਕ ਗਿਆ ਨਹੀਂ, ਨਹੀਂ ਇਹਨੂੰ ਥੋੜ੍ਹਾ ਜਿਹਾ ਫਿਰ ਇਸ ਨਿਮਖ ਨੂੰ ਥੋੜ੍ਹਾ ਅਰਥ ਮੈਂ ਕਰ ਰਿਹਾ, ਥੋੜ੍ਹਾ ਨਿਮਖ ਆ ਗਿਆ ਤੇ ਦੁਬਾਰਾ ਨਿਕਲਣਾ ਨਹੀਂ ਉਹਨੇ, ਇਹਨੂੰ ਫਿਰ ਅਰ ਸੁਣਿਓ। ਕਿਨਕਾ ਏਕ ਜਿਸ ਜੀ ਵਸਾਵੇ ਤਾਂ ਕੀ ਮਹਿਮਾ ਗਣੀ ਨਾ ਆਵੇ। ਸਾ ਕਿਨਕਾ ਦਰਜ ਕਰਾਂਗੇ ਥੋੜ੍ਹਾ, ਅਸੀਂ ਜਿੰਨੇ ਬੈਠੇ ਹਾਂ ਅਸੀਂ ਕਤਰੇ ਤੋਂ ਨਹੀਂ ਬਣੇ, ਕਤਰਾ ਕਤਰਾ ਹੀ ਸੀ ਨਾ, ਪਿਤਾ ਦੇ ਸਰੀਰ 'ਚੋਂ ਨਿਕਲੀ ਹੋਈ ਇੱਕ ਨਿੱਕਾ ਜਿਹਾ ਕਤਰਾ, ਉਹ ਗੁਰਮੁਖੋ ਉਹ ਕਤਰਾ ਸ਼ਬਦ ਵਰਤਾਂ ਜਿਹੜਾ ਅੱਖਾਂ ਨਾਲ ਦਿਸਦਾ ਵੀ ਨਹੀਂ, ਇੱਕ ਨਿੱਕਾ ਜਿਹਾ ਸੈੱਲ ਕਿ ਉਸ ਤੋਂ ਬਾਅਦ ਉਹ ਖਤਮ ਹੋ ਗਿਆ। ਉਸ ਨਿੱਕੇ ਜਿਹੇ ਦੇ ਵਿੱਚ ਬਹੁਤ ਕੁਝ ਲੁਕਿਆ ਹੋਇਆ ਹੈ, ਆ ਏਡੇ ਵੱਡੇ ਸਰੀਰ ਉਸ ਕਤਰੇ ਵਿੱਚੋਂ ਨਿਕਲਿਆ। ਬੋਰਡ ਦਾ ਰੁੱਖ ਅਸੀਂ ਕਹਿੰਦੇ ਇਹ ਹਜ਼ਾਰ ਸਾਲ ਪੁਰਾਣਾ, ਪਰ ਜਿੱਦਣ ਲੱਗਾ ਨਾ ਉਦਣ ਖਸਖਾਸ ਦੇ ਦਾਣੇ ਤੋਂ ਬਰੀਕ ਸੀ ਬੀਜ, ਪਰ ਉਸ ਨਿੱਕੇ ਵਿੱਚੋਂ ਏਡਾ ਵੱਡਾ ਨਿਕਲ ਆਇਆ, ਇਹ ਨਿਮਖ ਦੇ ਵਿੱਚ ਬਹੁਤ ਵਿਰਾਟ ਵਿਆਹ ਹੋਇਆ। ਇਹ ਤਾਂ ਸ਼ੁਰੂਆਤ ਹੈ ਕਿ ਵਾਹਿਗੁਰੂ ਜੀ ਨਿਮਖ ਮਾਤਰ, ਕਿਉਂਕਿ ਨਿਮਖ ਮਾਤਰ ਆ ਗਿਆ ਤੈਨੂੰ ਜਾਨ ਥੋੜ੍ਹਾ ਦੇਣਾ, ਫਿਰ ਆ ਗਿਆ ਇੱਕ ਨਿਮਖ ਮਾਤਰ, ਇਹਦਾ ਮਤਲਬ ਮੈਂ ਫਿਰ ਅਰਜ਼ ਕਰਾਂ, ਮੈਂ ਅਖਰੀ ਅਰਥ ਥੋੜ੍ਹੀ ਕਰ ਰਿਹਾ, ਪਰ ਇਸ ਥੋੜ੍ਹੇ ਵਿੱਚ ਉਹ ਸ਼ੁਰੂਆਤ ਹੈ ਜਿਵੇਂ ਬੋੜ ਦਾ ਬੀਜ ਉਹਦੇ ਵਿੱਚ ਬੋੜ ਲੁਕਿਆ ਹੋਇਆ ਹੈ, ਜਿਵੇਂ ਪਿਤਾ ਦਾ ਇੱਕ ਕਤਰਾ ਉਹਦੇ ਵਿੱਚ ਜਿਸਮ ਲੁਕਿਆ ਹੋਇਆ ਹੈ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਤੁਸੀਂ ਕਿਰਪਾ ਕਰੋ, ਇੱਕ ਨਿਮਖ ਮਾਤਰ ਸਾਡੇ ਮੁਖ ਦੇ ਵਿੱਚ ਆ ਵਸੋ।
ਹਰ ਬਿਨਾ ਰਹਿ ਨਾ ਸਕੋ ਇੱਕ ਰਾਤੀ,
ਖੇ ਵਾਹਿਗੁਰੂ ਜੀ ਹਰ ਬਿਨ ਰਹਿ ਨਾ ਸਕੋ ਇੱਕ ਰਾਤੀ। ਮੇਰਾ ਖਿਆਲ ਇਹ ਅਰਥ ਤਾਂ ਆਪਾਂ ਮੈਨੂੰ ਵੀ ਆਪ ਸਭ ਨੂੰ ਚੇਤੇ ਹੋਏ, ਦੂਜਾ ਦਿਨ ਅੱਜ ਦੂਜੀ ਵਾਰੀ ਹੁਕਮ ਨਾਮ, ਮੈਂ ਫਿਰ ਅਰਜ਼ ਕਰ ਰਿਹਾ, ਮੈਂ ਰਾਤੀ ਦੇ ਅਰਥ ਰੱਤੀ ਪਰ ਹਜ਼ੂਰ ਗੁਰੂ ਰਾਮਦਾਸ ਬਖਸ਼ਿਸ਼ ਕਰ ਰਿਹਾ, ਵਾਹਿਗੁਰੂ ਜੀ ਆਪ ਜੀ ਤੋਂ ਬਿਨਾਂ ਇੱਕ ਰੱਤੀ ਮਾਤਰ ਵੀ ਅਸੀਂ ਰਹਿ ਨਹੀਂ ਸਕਦੇ।
ਜੋ ਬਿਨ ਅਮਲਾ ਅਮਲੀ ਮਰ ਜਾਈ ਹੈ,
ਕਿਵੇਂ ਨਹੀਂ ਰਹਿ ਸਕਦੇ ਜੀ, ਜਿਵੇਂ ਅਮਲ ਤੋਂ ਬਿਨਾਂ ਅਮਲੀ ਮਰ ਜਾਂਦਾ ਹੈ, ਕਿਉਂਕਿ ਉਹਦੇ ਅੰਦਰ ਰਚ ਚੁੱਕਾ ਹੈ ਨਾ ਜੀ, ਜਿਵੇਂ ਚਾਤਰੇ ਵਿੱਚ ਬੂੰਦ ਰਚੀ ਹੈ, ਅਮਲੀ ਦੀ ਨਸ ਨਸ ਵਿੱਚ ਅਮਲ ਰਚ ਗਿਆ, ਅਮਲੀ ਵੀ ਨਹੀਂ ਰਹਿ ਸਕਦਾ, ਤੇ ਗੁਰਮੁਖੋ ਜਿਹਦੇ ਅੰਦਰ ਵਾਹਿਗੁਰੂ ਦਾ ਪਿਆਰ ਨਸ ਨਸ ਵਿੱਚ ਰਚ ਜਾਏ ਉਹ ਵਾਹਿਗੁਰੂ ਜੀ ਤੋਂ ਬਿਨਾਂ ਨਹੀਂ ਰਹਿ ਸਕਦਾ, ਗੁਰੂ ਤੋਂ ਬਿਨਾਂ ਨਹੀਂ ਰਹਿ ਸਕਦਾ। ਜਿਵੇਂ ਅਮਲੀ ਅਮਲ ਨਾ ਮਿਲੇ ਮਰ ਜਾਂਦਾ ਹੈ, ਇਸੇ ਤਰ੍ਹਾਂ ਸਾਡੀ ਹਾਲਤ ਹੁੰਦੀ ਹੈ।
ਜਿਉਂ ਹਰਿ ਬਿਨਾਂ ਹਮ ਮਰ ਜਾਤੀ,
ਇਸੇ ਤਰ੍ਹਾਂ ਹਰੀ ਪਰਮਾਤਮਾ ਤੋਂ ਬਿਨਾਂ ਅਸੀਂ ਮਰ ਜਾਂਦੇ ਹਾਂ।
ਰਹਾਉ,
ਇਹ ਸਤਿਗੁਰਾਂ ਨੇ ਦੋ ਤੁਕਾਂ ਰਹਾਉ ਦੀਆਂ ਦਿੱਤੀਆਂ ਨੇ, ਹਰ ਬਿਨ ਰਹਿ ਨਾ ਸਕੂੰ ਇੱਕ ਰਾਤੀ, ਇਸ ਤੋਂ ਅਗਲਾ ਬਚਨ, ਇਹ ਰਹਾਉ ਦੇ ਬਚਨ ਸਨ।
ਤੁਮ ਹਰ ਸਰਵਰ ਆਦਿ ਅਗਾਹ,
ਹੇ ਪਰਮਾਤਮਾ ਜੀ ਤੁਸੀਂ ਅਸਗਾਹ ਸਮੁੰਦਰ ਹੋ। ਅਸਰਵਰ ਦਾ ਅਰਥ ਸਰੋਵਰ ਹੈ ਜੀ, ਪਰ ਇੱਥੇ ਸਰੋਵਰ ਦਾ ਭਾਵ ਉਹ ਸਮੁੰਦਰ ਜਿਹਦਾ ਕੋਈ ਅੰਤ ਨਹੀਂ ਪਾ ਸਕਦਾ।
ਅਮਲ ਹੈ ਨਾ ਸਕਹਿ ਅੰਤ ਮਾਤੀ,
ਤੁਸੀਂ ਇੰਨੇ ਡੂੰਘੇ ਸਮੁੰਦਰ ਹੋ, ਅਸੀਂ ਤੁਹਾਡਾ ਇੱਕ ਮਾਤੀ ਦਾ ਅਰਥ ਇੱਥੇ ਮਾਤਰ ਥੋੜ੍ਹਾ ਜਿੰਨਾ, ਜਿਵੇਂ ਰੱਤੀ ਹੈ, ਅਸੀਂ ਥੋੜ੍ਹਾ ਜਿੰਨਾ ਥੋੜ੍ਹੀ ਮਾਤਰਾ ਵੀ ਆਪ ਬਾਰੇ ਜਾਣ ਨਹੀਂ ਸਕਦੇ।
ਤੂੰ ਪਰਾ ਪਰਾ ਅਪਰੰਪਰ ਸੁਆਮੀ,
ਵਾਹਿਗੁਰੂ ਜੀ ਜਿੰਨਾ ਕਹਿ ਲਾਂਗੇ ਤੁਸੀਂ ਉਸ ਤੋਂ ਅੱਗੇ ਹੋ। ਜੇ ਹੁਣ ਕਹਿ ਦਈਏ ਇੰਨਾ ਨਾਮ ਜਪ ਲਿਆ ਬਸ, ਜਿੱਥੇ ਤੂੰ ਰੁਕ ਗਿਆ ਉਸ ਤੋਂ ਅੱਗੇ ਵੀ ਬਹੁਤ ਪਿਆ ਹੈ। ਪ੍ਰਭੂ ਪਾਰ ਬ੍ਰਹਮ ਪਰਮੇਸ਼ਵਰ ਪਰੇ ਹੀ ਪਰੇ ਹੈ।
ਮਿਤ ਜਾਨੋ ਆਪਨ ਗਾਤੀ,
ਹੇ ਵਾਹਿਗੁਰੂ ਜੀ ਮਿਤ ਜਾਨੋ ਆਪਨ ਗਾਤੀ, ਤੁਸੀਂ ਆਪਣੀ ਅਵਸਥਾ ਨੂੰ ਦਾ ਅੰਦਾਜ਼ਾ, ਮਿਤ ਦਾ ਅਰਥ ਅੰਦਾਜ਼ਾ, ਆਪਣੀ ਅਵਸਥਾ ਦਾ ਅੰਦਾਜ਼ਾ ਆਪ ਹੀ ਲਾ ਸਕਦੇ ਹੋ। ਕੋਈ ਦੁਨੀਆਂ ਦਾ ਪੈਮਾਨਾ ਨਹੀਂ ਜਿਹੜਾ ਕਹਿੰਦਾ ਰੱਬ ਇੰਨੀ ਕੁ ਸ਼ਕਤੀ ਰੱਖਦਾ ਹੈ, ਪਰਮੇਸ਼ਵਰ ਇੰਨੇ ਸ਼ਕਤੀਸ਼ਾਲ। ਦੇਖੋ ਇਹ ਵੈਸੇ ਪਾਠ ਅਸੀਂ ਰੋਜ਼ ਹੀ ਕਰਨੇ, ਜਿਹੜਾ ਮਹਾਰਾਜ ਨੇ ਕਿਹਾ ਇੱਕ ਬਚਨ ਹੁੰਦਾ, ਜਪਜੀ ਸਾਹਿਬ ਸਾਹ ਲਾਹੀ ਸਾਹ ਲਾਹੇ, ਸਲਾਉਣ ਯੋਗ ਪਰਮਾਤਮਾ ਦੀਆਂ ਸਿਫਤਾਂ ਕਰਨ ਕਰਕੇ, ਏਤੀ ਸੁਰਤ ਨਾ ਪਾਈਆ, ਇੰਨੀ ਸੋਝੀ ਨਹੀਂ ਪੈ ਸਕਦੀ ਕਿ ਪਰਮਾਤਮਾ ਜੀ ਵਾਹਿਗੁਰੂ ਜੀ ਮੇਰੇ ਸੋਹਣੇ ਦੀਨ ਦਿਆਲ ਕਿੰਨੇ ਕੁ ਵੱਡੇ ਨੇ। ਸਾਹ ਲਾਹੇ ਏਤੀ ਸੁਰਤ ਨਾ ਪਾਈਆ, ਨਦੀਆਂ ਅਤੈ ਵਾਹ, ਨਦੀਆਂ ਅਤੈ ਵਾਹ, ਪਵਹਿ ਸਮੁੰਦ ਨਾ ਜਾਣੀਐ। ਇੱਥੋਂ ਤੱਕ ਪ੍ਰਕਰਨ ਵੱਖਰਾ ਕਹੇ।